Anton 905-874-7171.
Uni Global Advisory Inc. आपके लिए हैं गवर्नमेंट फंडेड कोर्सेज जो कि इजी टू पास एंड फुली ऑनलाइन है सिर्फ 2 से 3 घंटे मंडे टू फ्राइडे. हुकूमत आपके कोर्स को स्पॉन्सर करती ही है, साथ में आपको लिविंग एक्सपेंसेस के तौर पे फंडिंग देती है जो कि रेंज करती है $75,000 से लेके $175,000 तक. मजे की बात यह है कि इसमें से 55% पैसा तो नॉन रिफंडेबल ग्रांट्स का पैसा है जो आप कहीं भी कैसे भी यूज कर सकते हैं. एलिजिबिलिटी PR, सिटीजन, प्रोटेक्टेड पर्सन एंड फैमिली इनकम लेस देन $70,000. कॉन्टैक्ट करें 4372643175437 2643175.
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165.
इस हैलोवीन ते पिज़्ज़ा रिपो ते टेस्ट भी कुछ वखरा होवेगा ते डील्स भी बेस्ट होणगियां. 21 तो 31 अक्टूबर तक कनाडा विच 75 प्लस लोकेशंस ते हैलोवीन दे मौके ते पाओ एक लार्ज पिज़्ज़ा 3 टॉपिंग्स 1 डिप ओनली 17.99 प्लस टैक्स अते सिर्फ 199 विच ऐड करो 591 ml पॉप.
जूसी अते स्पाइसी विंग्स 25 फ्लेवर्स दे विच अते इंडियन स्टाइल चिकन विंग्स भी ट्राई करो.
लोडेड फ्राइज नाल बटर चिकन फ्राइज शाही पनीर फ्राइज. अपने नजदीकी स्टोर ते जाओ या pizzadepot.ca ते जाके ऑनलाइन ऑर्डर करो.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020. ਅਮਨਦੀਪ ਕਪਲਾ.
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ ਲਗਜ਼ਰੀ ਟਰਾਂਸਪੋਰਟ ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ. ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ. ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ. ਕਾਲ ਕਰੋ 905-330-6011.
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ. ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ. ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਫੂਡ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ. ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ. ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ.
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ. ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ.
ਤੂੰ ਚਿਹਰਾ ਹੀ ਨਾ ਪੜ, ਮੇਰਾ ਅੰਦਰ ਹੈ ਸ਼ਹਿਰ ਉਦਾਸੀ ਦਾ. ਹਰ ਦਰਦ ਭੁਲਾਇਆ ਜਾ ਸਕਦਾ, ਭੁੱਲਣਾ ਨਾ ਦਰਦ 84 ਦਾ ਤੂੰ ਚਿਹਰਾ ਹੀ ਨਾ ਪੜ ਮੇਰਾ ਅੰਦਰ ਹੈ ਸ਼ਹਿਰ ਉਦਾਸੀ ਦਾ ਹਰ ਦਰਦ ਭੁਲਾਇਆ ਜਾ ਸਕਦਾ ਹੈ ਭੁੱਲਣਾ ਨਹੀਂ ਦਰਦ 84 ਦਾ ਹਾਲਾਤ ਦਿਖਾਈ ਦਿੰਦੇ ਨੇ ਹੁਣ ਫਿਰ 47 ਹੋਵੇਗੀ ਹਾਲਾਤ ਦਿਖਾਈ ਦਿੰਦੇ ਨੇ ਹੁਣ ਫਿਰ 47 ਹੋਵੇਗੀ ਲੱਗਦਾ ਹੈ ਪਾਣੀਪਤ ਪਿੱਛੋਂ ਫਿਰ ਹੋਣਾ ਯੁੱਧ ਪਲਾਸੀ ਦਾ ਇਹ ਨਫ਼ਰਤ ਰੰਗਾਂ ਖੁਸ਼ਬੂਆਂ ਤੇ ਛਾਵਾਂ ਨੂੰ ਲੈ ਬੈਠੇਗੀ ਇਹ ਨਫ਼ਰਤ ਰੰਗਾਂ ਖੁਸ਼ਬੂਆਂ ਤੇ ਛਾਵਾਂ ਨੂੰ ਲੈ ਬੈਠੇਗੀ ਮੈਨੂੰ ਹੁਣ ਤੋੜ ਨਹੀਂ ਦਿਸਦਾ ਕੋਈ ਵੀ ਜ਼ਹਿਰ ਸਿਆਸੀ ਦਾ ਮੈਂ ਜਲਦੇ ਲੋਕੀ ਦੇਖ ਰਿਹਾ ਹਾਲੇ ਵੀ ਚੀਖਾਂ ਸੁਣ ਰਹੀਆਂ ਜੀ ਕਰਦਾ ਲਾਹ ਕੇ ਸੁੱਟ ਦਿਆਂ ਇਹ ਤਮਗਾ ਦੇਸ਼ ਦੇ ਵਾਸੀ ਦਾ ਜੀ ਕਰਦਾ ਲਾਹ ਕੇ ਸੁੱਟ ਦਿਆਂ ਇਹ ਤਮਗਾ ਦੇਸ਼ ਦੇ ਵਾਸੀ ਦਾ ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤਰਨਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਅੱਜ ਨਵੰਬਰ ਮਹੀਨੇ ਦੀ 3 ਤਰੀਕ ਦਿਨ ਸੋਮਵਾਰ 2:45 ਸਟੂਡੀਓ ਦੀ ਘੜੀ ਤੇ ਹੋਏ ਨੇ ਬਾਹਰਲਾ ਤਾਪਮਾਨ 7 ਡਿਗਰੀ ਹੈ ਜਦਕਿ 2 ਡਿਗਰੀ ਮਹਿਸੂਸ ਹੋ ਰਿਹਾ ਮੱਠੀ ਮੱਠੀ ਭੂਰ ਪੈ ਰਹੀ ਹੈ ਤਾਪਮਾਨ ਜਿਹੜਾ ਜੀ ਉਹ 10 ਡਿਗਰੀ ਤੱਕ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ ਧੁੱਪ ਦੱਸੀ ਸੀ ਪਰ ਨਹੀਂ ਕੱਲ ਮੰਗਲਵਾਰ ਨੂੰ ਵੀ ਧੁੱਪ ਦੱਸੀ ਆ 12 ਡਿਗਰੀ ਤਾਪਮਾਨ ਦੱਸਿਆ ਗਿਆ ਬੁੱਧਵਾਰ ਨੂੰ 12 ਡਿਗਰੀ ਤਾਪਮਾਨ ਤੇ ਨਾਲ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ ਵੀਰਵਾਰ ਨੂੰ 8 ਡਿਗਰੀ ਤਾਪਮਾਨ ਦੇ ਨਾਲ ਧੁੱਪ ਤੇ ਬੱਦਲਵਾਈ ਸ਼ੁੱਕਰਵਾਰ ਨੂੰ 13 ਡਿਗਰੀ ਤਾਪਮਾਨ ਦੇ ਨਾਲ ਮੀਂਹ ਸ਼ਨਿਚਰਵਾਰ ਨੂੰ 9 ਡਿਗਰੀ ਤਾਪਮਾਨ ਨਾਲ ਮੀਂਹ ਐਤਵਾਰ ਨੂੰ 7 ਡਿਗਰੀ ਤਾਪਮਾਨ ਦੇ ਨਾਲ ਮੀਂਹ ਦੱਸਿਆ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਅਗਲਾ ਮੌਸਮ ਖੁਸ਼ਕ ਸੂਰਜ ਦੇਵਤਾ ਦਾ ਧਰਤੀ ਤੇ ਝਾਤੀ ਮਾਰਨ ਦਾ ਦਾਅ ਲੱਗ ਸਕਦਾ ਤਾਪਮਾਨ 2 ਡਿਗਰੀ ਦੇ ਆਲੇ ਦੁਆਲੇ ਰਹਿਣ ਦੀ ਸੰਭਾਵਨਾ ਹੈ ਤੇ ਅਗਲੇ ਸੋਮਵਾਰ ਤੋਂ ਰਾਤਾਂ ਦਾ ਤਾਪਮਾਨ ਮਨਫੀ ਡਿਗਰੀ ਵਿਚ ਚਲਾ ਜਾਵੇਗਾ ਸੋਮਵਾਰ ਰਾਤ ਜਿਹੜੀ ਹੈ ਜੀ ਉਹ -3 ਡਿਗਰੀ ਮੰਗਲਵਾਰ ਦੀ -4 ਡਿਗਰੀ ਤੇ ਬੁੱਧਵਾਰ ਦੀ -2 ਡਿਗਰੀ ਤਾਪਮਾਨ ਦੀ ਭਵਿੱਖਬਾਣੀ ਕੀਤੀ ਗਈ ਹੈ ਗੱਲ ਕੀ ਕਿ ਆ ਨਵੰਬਰ ਚੜ ਪਿਆ ਤੇ ਨਵੰਬਰ ਦੇ ਵਿਚ ਅਕਸਰ ਰਾਤ ਨੂੰ ਮੌਸਮ ਜਿਹੜਾ ਉਹ ਮਾਈਨਸ ਦੇ ਵਿਚ ਚੱਲਿਆ ਜਾਂਦਾ ਜਿਹੜਾ ਨਵੰਬਰ ਦਾ ਇਹ ਪਹਿਲਾ ਹਫ਼ਤਾ ਹੁੰਦਾ ਆਪਾਂ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ 84 ਦੇ ਵਿਚ ਚਾਹੇ ਉਹ ਘਟਨਾਵਾਂ ਜੂਨ ਦੇ ਵਿਚ ਵਾਪਰੀਆਂ ਸਨ ਜਾਂ ਫਿਰ 84 ਨਵੰਬਰ ਚ ਵਾਪਰੀਆਂ ਸਨ ਇਹ ਸਾਡੇ ਜ਼ਖਮ ਜਿਹੜੇ ਨੇ ਉਹ ਤਾਜ਼ਾ ਕਰਦੀਆਂ ਨੇ ਨਵੰਬਰ ਸਾਡੇ ਲਈ ਨਿੱਜੀ ਤੌਰ ਦੇ ਉੱਪਰ ਵੀ ਖਾਸ ਕਰਕੇ ਸਾਡੇ ਪਰਿਵਾਰ ਲਈ ਬੜਾ ਜ਼ਖਮ ਉਚੇੜਨ ਵਾਲਾ ਹੁੰਦਾ 5 ਨਵੰਬਰ ਨੂੰ ਸਾਡਾ ਜੈਪ੍ਰਤਾਪ ਵੀ ਸਾਡੇ ਤੋਂ ਵਿਛੜਿਆ ਸੀ ਤੇ ਇਹਨਾਂ ਦਿਨਾਂ ਦੇ ਵਿਚ ਆ ਜਿਹੜੇ ਆ 5-7 ਦਿਨ 10 ਦਿਨ ਲੰਘਦੇ ਨੇ ਸਾਰਿਆਂ ਦੇ ਸਾਡੇ ਪਰਿਵਾਰਕ ਤੌਰ ਤੇ ਬੜੇ ਔਖੇ ਲੰਘਦੇ ਨੇ ਵੈਸੇ ਤਾਂ ਉਹ ਕੋਈ ਪਲ ਇਹੋ ਜਿਹਾ ਹੈ ਹੀ ਨਹੀਂ ਜਦੋਂ ਭੁੱਲਦਾ ਹੋਵੇ ਪਰ ਖਾਸ ਤੌਰ ਦੇ ਉੱਪਰ ਜਿਹੜੇ ਆਹ ਦਿਨ ਅਗਸਤ ਵਿੱਚ ਉਸਦਾ ਬਰਥਡੇ ਹੁੰਦਾ ਅਤੇ ਉਹ ਦਿਨ ਉਹ ਬਾਕੀ ਸਾਲ ਨਾਲੋਂ ਵੱਧ ਔਖਾ ਕਰਦੇ ਨੇ। ਸਾਰੇ ਅਸੀਂ ਇੱਕ ਦੂਜੇ ਨਾਲ ਗੱਲ ਕਰਨ ਨੂੰ ਵੀ ਕੰਨੀ ਕਤਰਾਈ ਦੀ ਆ, ਕਿਤੇ ਫਿਸ ਨਾ ਪਈਏ, ਸਾਰੇ ਚੁੱਪ ਚੁੱਪ ਫਿਰੀਦਾ, ਪਰ ਸਾਰਿਆਂ ਨੂੰ ਮਹਿਸੂਸ ਹੁੰਦਾ, ਪਤਾ ਹੁੰਦਾ ਵੀ ਅੰਦਰ ਦੁੱਖ ਕੀ ਰਿਹਾ। ਇੱਦਾਂ ਹੀ 84 ਦੇ ਸਮੇਂ ਜਿਹੜੇ ਪਰਿਵਾਰਾਂ ਦੇ ਨਾਲ ਜੋ ਕੁਝ ਵਾਪਰਿਆ ਸੀ ਉਹਨਾਂ ਦੀ ਵੇਦਨਾ ਜਿਹੜੀ ਆ ਉਹ ਸਮਝਣੀ ਔਖੀ ਨਹੀਂ ਲੱਗਦੀ। ਜਿਸ ਮਾਹੌਲ ਦੇ ਵਿੱਚ, ਜਿਸ ਸਮੇਂ ਦੇ ਵਿੱਚੋਂ, ਜਿਸ ਦੁੱਖ ਦੇ ਵਿੱਚੋਂ ਉਹ ਲੰਘੇ ਨੇ ਜਾਂ ਫਿਰ ਅੱਜ ਤੱਕ ਲੰਘ ਰਹੇ ਨੇ, ਉਹਨਾਂ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਨ੍ਹਾਂ ਨੇ ਜੂਨ ਅਤੇ ਜਾਂ ਫਿਰ ਨਵੰਬਰ 84 ਨੂੰ ਆਪਣੀਆਂ ਰੋਟੀਆਂ ਸੇਕਣ ਵਾਸਤੇ ਵਰਤਿਆ। ਅੱਜ ਦੀ ਤਰੀਕ ਤੱਕ ਉਹ ਅਜਿਹਾ ਕਰ ਰਹੇ ਨੇ। ਅੱਜ ਤੱਕ ਉਹ 84 ਦਾ ਖੱਟਿਆ ਖਾ ਰਹੇ ਨੇ ਤੇ ਉਹਨਾਂ ਦੀ ਪਹਿਲੋਂ ਕਿ ਉਹਨਾਂ ਦੇ ਸੁਭਾਅ ਉਹੋ ਜਿਹੇ ਬਣ ਚੁੱਕੇ ਨੇ, ਉਹਨਾਂ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਨੇ। ਉਹ ਸਮੇਂ ਸਮੇਂ ਸਿਰ ਉਹੋ ਜਿਹਾ ਕੁਝ ਬਹਾਨਾ ਕੱਢ ਲੈਂਦੇ ਨੇ, ਲੱਭ ਲੈਂਦੇ ਨੇ, ਕਿਉਂਕਿ 84 ਜਿਹੜੀ ਆ ਉਹ ਉਹਨਾਂ ਦੀ ਰੋਟੀ ਦਾ ਸਾਧਨ ਬਣ ਚੁੱਕਾ। ਪਰ ਸਾਡੀ ਗੱਲ ਤੇ ਆ ਵੀ ਬਹੁਤੇ ਲੋਕ ਜਿਹੜੇ ਆ ਉਹਨਾਂ ਲੋਕਾਂ ਨੂੰ ਆਪਣੇ ਖੈਰ ਖੁਆ ਸਮਝਦੇ ਨੇ। ਆਪਾਂ ਅੱਗੇ ਜਾ ਕੇ ਇਸ ਦੀ ਗੱਲਬਾਤ ਕਰਾਂਗੇ ਕਿ ਸਾਡੇ ਸੁਭਾਅ ਕਿਹੋ ਜਿਹਾ ਬਣ ਗਏ ਨੇ। ਉਹ ਇੱਕ ਫਾਲਸ ਨੈਰੇਟਿਵ ਜਿਹੜਾ ਸਾਡੇ ਕੋਲ ਪਰੋਸ ਦਿੱਤਾ ਜਾਂਦਾ ਤੇ ਅਸੀਂ ਉੱਤੇ ਯਕੀਨ ਕਰਨ ਲੱਗ ਪੈਂਦੇ ਹਾਂ, ਤੇ ਜਦੋਂ ਕੋਈ ਉਸ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਇਹ ਨੈਰੇਟਿਵ ਜਿਹੜਾ ਸੀਗਾ ਉਹ ਫਾਲਸ ਨੈਰੇਟਿਵ ਹੈ, ਇਹਦੀ ਸੱਚਾਈ ਕੋਈ ਨਹੀਂ, ਤੇ ਸਾਨੂੰ ਉਹ ਬੰਦਾ ਹੀ ਭੈੜਾ ਲੱਗਣ ਲੱਗ ਪੈਂਦਾ। ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਮੇਂ ਸਮੇਂ ਸਿਰ ਹਾਈਲਾਈਟ ਹੁੰਦੀਆਂ ਰਹਿੰਦੀਆਂ ਨੇ। ਔਰ ਦਲਜੀਤ ਸਿੰਘ ਤੇ ਅਮਿਤਾਭ ਬੱਚਨ ਦੀ ਜਿਹੜੀ ਇੰਟਰਵਿਊ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਹੋਈ ਆ, ਉਸ ਤੋਂ ਬਾਅਦ ਜਿਹੜਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਸਾਰਾ ਕੁਝ ਜਿਹੜਾ ਉਹ ਵਰਤਾਂਤ ਉਸ ਵੇਲੇ ਸਿਰਜਿਆ ਗਿਆ ਉਸ ਨੂੰ ਦੁਬਾਰਾ ਫਿਰ ਉਜਾਗਰ ਕਰਦੀ ਹੈ। ਆਪਾਂ ਅੱਗੇ ਜਾ ਕੇ ਉਹਦੀ ਗੱਲ ਕਰਦੇ ਹਾਂ। ਜਿਹੜਾ ਆਹ ਹਫ਼ਤਾ ਅੰਤ ਲੰਘਿਆ ਇਹ ਖੇਡਾਂ ਲਈ ਬੜਾ ਮਹੱਤਵਪੂਰਨ ਸੀ। ਪਹਿਲਾਂ ਸ਼ਨਿਚਰਵਾਰ ਨੂੰ 7ਵੀਂ ਗੇਮ ਜਿਹੜੀ ਸੀ ਉਹ ਬਲੂ ਜੇ ਤੇ ਐਲ ਏ ਦੀ ਸੀ ਔਰ ਬੜਾ ਵਧੀਆ ਮੈਚ ਹੋਇਆ। ਦੋ ਅਖੀਰਲੀਆਂ ਗੇਮਾਂ ਜਿਹੜੀਆਂ ਸਨ ਉਹ ਟੋਰਾਂਟੋ ਦੇ ਵਿੱਚ ਹੋਈਆਂ ਜਦੋਂ ਬਲੂ ਜੇਜ਼ ਜਿਹੜੇ ਸੀਗਾ ਜੀ ਉਹ 3-2 ਦੇ ਨਾਲ ਸੀਰੀਜ਼ ਦੇ ਵਿੱਚ ਅੱਗੇ ਸੀ, ਸਿਰਫ ਇੱਕ ਗੇਮ ਜਿਹੜੀ ਹੈ ਜੀ ਉਹ ਜਿੱਤਣੀ ਪੈਣੀ ਸੀ। ਸੋ ਪਹਿਲਾਂ ਸ਼ੁੱਕਰਵਾਰ ਵਾਲੀ ਜਿਹੜੀ ਗੇਮ ਸੀ ਉਹ ਗੇਮ ਜਿਹੜੀ ਸੀਗੀ ਜੀ ਉਹ ਬਲੂ ਜੇ ਨਹੀਂ ਜਿੱਤ ਸਕੇ ਤੇ ਸ਼ਨਿਚਰਵਾਰ ਵਾਲੀ ਗੇਮ ਜਿਹੜੀ ਸੀ ਉਹ ਖੇਡੇ ਬਹੁਤ ਵਧੀਆ, ਬਹੁਤ ਰਫ ਟਫ ਘਟਨਾਵਾਂ ਜਿਹੜੀਆਂ ਸਨ ਇਸ ਗੇਮ ਦੇ ਦੌਰਾਨ ਹੋਈਆਂ ਤੇ ਇਹ ਕਹਿ ਲਓ ਜਾਂ ਕਿਸਮਤ ਨੇ ਸਾਥ ਨਹੀਂ ਦਿੱਤਾ ਜਾਂ ਫਿਰ ਕੀ, ਅਖੀਰ ਦੇ ਉੱਪਰ ਐਲੇ ਜਿਹੜੀ ਹੈ ਜੀ ਉਹ ਜਿੱਤ ਗਈ। ਬਹੁਤ ਸਾਰੇ ਲੋਕ ਜਿਹੜੇ ਸਨ ਉਹ ਜਿਹੜੇ ਇਹ ਜਿੱਤ ਦੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਨਮੋਸ਼ੀ ਹੋਈ ਤੇ ਦੈਟ ਵਾਜ਼ ਹਾਰਟ ਬ੍ਰੇਕਿੰਗ ਫੋਰ ਸੋ ਮੈਨੀ ਫੈਨਸ। ਪਰ ਖੇਡਾਂ ਸਾਨੂੰ ਸਿਖਾਉਂਦੀਆਂ ਵੀ ਇਹੀ ਨੇ, ਜਿਹੜੀ ਇੱਕ ਖੇਡ ਦੀ ਭਾਵਨਾ ਸਾਡੇ ਮਨਾਂ ਦੇ ਵਿੱਚ ਹੋਣੀ ਚਾਹੀਦੀ ਆ ਔਰ ਖੇਡਾਂ ਸਾਨੂੰ ਡਿੱਗ ਕੇ ਦੁਬਾਰਾ ਉੱਠਣਾ ਹੀ ਸਿਖਾਉਂਦੀਆਂ ਨੇ। ਉਸ ਤੋਂ ਇਲਾਵਾ ਸਵੇਰ ਨੂੰ ਐਤਵਾਰ ਜਿਹੜੇ ਕ੍ਰਿਕਟ ਦੇ ਪ੍ਰੇਮੀ ਨੇ ਖਾਸ ਕਰਕੇ ਜਿਹੜੇ ਭਾਰਤੀ ਨੇ ਉਹਨਾਂ ਵਾਸਤੇ ਦੋ ਜਿਹੜੇ ਬੜੇ ਇੰਪੋਰਟੈਂਟ ਮੈਚ, ਇੱਕ ਜਿਹੜੀ ਸੀਰੀਜ਼ ਚੱਲ ਰਹੀ ਹੈ ਆਸਟ੍ਰੇਲੀਆ ਅਤੇ ਇੰਡੀਆ ਦੀ T20 ਦੇ 5 ਮੈਚ ਹੋਣੇ ਸੀ, ਪਹਿਲਾ ਮੈਚ ਜਿਹੜਾ ਸੀਗਾ ਜ਼ਮੀਨ ਕਰਕੇ ਰੱਦ ਹੋ ਗਿਆ, ਦੂਜਾ ਮੈਚ ਜਿਹੜਾ ਸੀਗਾ ਜੀ ਉਹ ਐਤਵਾਰ ਨੂੰ ਸੀ, ਉਹ ਮੈਚ ਬੜਾ ਰੌਚਕ ਹੋਇਆ। ਅਰਸ਼ਦੀਪ ਸਿੰਘ ਜਿਹੜਾ ਕਿ ਟੀ ਟਵੰਟੀ ਦੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਹੈ, ਜਿਸ ਨੂੰ ਕਹਿ ਲਓ ਵੀ ਜਿਹੜੀ ਖੇਡਾਂ ਦੇ ਵਿਚ ਪੋਲੀਟਿਕਸ ਚੱਲ ਰਹੀ ਹੁੰਦੀ ਹੈ ਉਹਦੇ ਚੱਲਦਿਆਂ ਬਾਹਰ ਬਿਠਾ ਕੇ ਰੱਖਿਆ ਸੀ, ਜਿਹਦੀ ਕਹਿ ਲਓ ਕਿ ਚਾਹੇ ਉਹ ਕੋਚਿਸ ਸਨ ਚਾਹੇ ਕਪਤਾਨ ਸੀ, ਸੋਸ਼ਲ ਮੀਡੀਆ ਦੇ ਉੱਪਰ ਬਹੁਤ ਆਲੋਚਨਾ ਹੋ ਰਹੀ ਸੀ ਤੇ ਅਰਸ਼ਦੀਪ ਨੂੰ ਜਿਹੜਾ ਜੀ ਉਹ ਖਿਡਾਇਆ ਜਾਂਦਾ ਤੇ ਅਰਸ਼ਦੀਪ ਸਿਰਫ ਤੇ ਸਿਰਫ ਚੰਗਾ ਖੇਡਦਾ ਹੀ ਨਹੀਂ ਬਲਕਿ ਮੈਨ ਆਫ ਦਾ ਮੈਚ ਉਸ ਮੈਚ ਦੇ ਵਿਚ ਰਹਿੰਦਾ ਤੇ ਮੈਚ ਇੰਡੀਆ ਜਿੱਤਦੀ ਵੀ ਹੈ। ਸੋ ਜਿਹੜੇ ਰਾਤ ਦੇ ਮਾਯੂਸ ਬੈਠੇ ਸੀ ਇੱਥੇ ਬਲੂ ਜੇ ਦਾ ਹਾਰ ਕਰਕੇ ਤੇ ਉਹ ਇੰਡੀਅਨ ਕ੍ਰਿਕਟਰ ਦੇ ਵੀ ਫੈਨ ਨੇ, ਉਹਨਾਂ ਨੇ ਉਹ ਮੈਚ ਦੇਖ ਕੇ ਸਵਾਦ ਲਿਆ। ਉਸ ਤੋਂ ਬਾਅਦ ਜਿਹੜਾ ਵੁਮੈਨਜ਼ ਵਰਲਡ ਕੱਪ ਚੱਲ ਰਿਹਾ ਸੀ ਉਹਦਾ ਫਾਈਨਲ ਮੈਚ ਵੀ ਇਸੇ ਦਿਨ ਹੀ ਸੀ। ਸੋ ਜਦੋਂ ਹਾਲਾਂਕਿ ਪਹਿਲੇ 5-7-10 ਮਿੰਟ ਜਿਹੜਾ ਜੀ ਮੈਚ ਉਹ ਓਵਰਲੈਪ ਕੀਤੇ ਨੇ ਤੇ ਜਦੋਂ ਆਸਟ੍ਰੇਲੀਆ ਦਾ ਤੇ ਇੰਡੀਆ ਦਾ ਮੈਨਜ਼ ਦਾ ਟੀ ਟਵੰਟੀ ਦਾ ਮੈਚ ਖਤਮ ਹੋਇਆ ਤੇ ਨਾਲ ਲੱਗਦਾ ਹੀ ਵਿਮੈਨਸ ਦਾ ਮੈਚ ਜਿਹੜਾ ਸੀ ਸ਼ੁਰੂ ਹੋ ਗਿਆ ਸਾਊਥ ਅਫਰੀਕਾ ਤੇ ਭਾਰਤ ਦੀਆਂ ਲੜਕੀਆਂ ਦੇ ਵਿਚਕਾਰ। ਸਾਊਥ ਅਫਰੀਕਾ ਨੇ ਪਹਿਲਾਂ ਜਿਹੜੀ ਸੀਗੀ ਜੀ ਉਹ ਟੌਸ ਜਿੱਤ ਕੇ ਤੇ ਫੀਲਡਿੰਗ ਚੁਣੀ, ਭਾਰਤ ਦੀਆਂ ਲੜਕੀਆਂ ਨੇ ਵਧੀਆ ਖੇਡਿਆ ਤੇ 298 ਰਨ ਬਣਾਏ ਔਰ ਉਸ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਜਿਹੜੀ ਸੀਗੀ ਉਹ ਵੀ ਬੜਾ ਵਧੀਆ ਖੇਡੀ ਔਰ ਪਰੰਤੂ ਜਿਸ ਜਜ਼ਬੇ ਦੇ ਨਾਲ ਭਾਰਤੀ ਲੜਕੀਆਂ ਦੀ ਟੀਮ ਖੇਡੀ ਜਿੱਤ ਜਿਹੜੀ ਹੈ ਜੀ ਉਸ ਜਜ਼ਬੇ ਦੀ ਹੋਈ। ਇੱਕ ਲੰਬੇ ਅਰਸੇ ਦੌਰਾਨ ਇਹ ਪਹਿਲਾ ਵਿਨਰ ਜਿਹੜਾ ਸੀਗਾ ਜੀ ਉਹ ਵੁਮਨ ਕ੍ਰਿਕਟ ਨੂੰ ਮਿਲਿਆ ਔਰ ਭਾਰਤੀ ਵੁਮਨਸ ਟੀਮ ਜਿਹੜੀ ਹੈ ਜੀ ਉਹ ਵਰਲਡ ਚੈਂਪੀਅਨ ਬਣੀ ਆ। ਸੋ ਇੱਕ ਬੜਾ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਔਰ ਜਿਹੜੀਆਂ ਲੜਕੀਆਂ 15 ਵਿਚ ਖੇਡੀਆਂ ਨੇ ਉਹਨਾਂ ਵਾਸਤੇ ਇੱਕ ਢੰਗ ਨਾਲ ਲਾਈਫ ਚੇਂਜਿੰਗ ਐਕਸਪੀਰੀਅੰਸ ਸੀ। 40 ਕਰੋੜ ਦੇ ਲਗਭਗ ਜਿਹੜਾ ਇਹ ਇਨਾਮ ਸੀ ਜਿਹੜਾ ਮਿਲਣਾ ਸੀ ਇਹਨਾਂ ਨੂੰ ਜੇਤੂ ਨੂੰ, ਉਸ ਤੋਂ ਬਾਅਦ ਕਹਿੰਦੇ ਵੀ 125 ਕਰੋੜ ਦੇ ਲਾਗੇ BCCI ਨੇ ਅਨਾਊਂਸ ਕੀਤਾ। ਸੋ ਹੁਣ ਕਹਿ ਲਓ ਵੀ ਜਿੱਥੇ ਇਨਾਮਾਂ ਦੀ ਝੜੀ ਜਿਹੜੀ ਹੈ ਜੀ ਇਸ ਟੀਮ ਦੇ ਲਈ ਲੱਗੀ ਹੈ, ਉਸ ਤੋਂ ਇਲਾਵਾ ਜਿਸ ਸਟੇਜ ਦੇ ਸਟੇਟ ਦੇ ਉੱਤੋਂ ਇਹ ਕੁੜੀਆਂ ਵਿਚ ਖੇਡਦੀਆਂ ਨੇ ਜੀ, ਸੋ ਉਹਨਾਂ ਦੇ ਜਿਹੜੇ ਖੇਡ ਡਿਪਾਰਟਮੈਂਟਸ ਨੇ ਉਹ ਚੰਗੇ ਅਹੁਦੇ ਚੰਗੀਆਂ ਪਦਵੀਆਂ ਵੀ ਇਹਨਾਂ ਨੂੰ ਬਖਸ਼ਣਗੇ। ਕਪਤਾਨ ਜਿਹੜੀ ਹੈ ਜੀ ਹਰਮਨ ਉਹ ਪਹਿਲਾਂ ਹੀ ਪੰਜਾਬ ਦੇ ਵਿਚ ਬਤੌਰ DSP ਕੰਮ ਕਰ ਰਹੀ ਹੈ ਔਰ ਜੇ ਬਾਕੀ ਦੀਆਂ ਕੁੜੀਆਂ ਨੇ ਹਰਲੀਨ ਦਿਓਲ ਤੇ ਜਾਂ ਫਿਰ ਅਮਨਜੋਤ, ਸੋ ਉਹਨਾਂ ਲਈ ਵੀ ਇਹ ਜਿਹੜਾ ਇੱਕ ਕਹਿ ਲਓ ਕਿ ਲਾਈਫ ਟਾਈਮ ਐਕਸਪੀਰੀਅੰਸ ਹੈ। ਸੋ ਕੱਲ ਇੱਕ ਹਾਰ ਤੋਂ ਬਾਅਦ ਇਹ ਦੋ ਜਿੱਤਾਂ ਜਿਹੜੀਆਂ ਸਨ ਉਹ ਜਿਹੜੇ ਸਾਡੇ ਸਪੋਰਟਸ ਵਾਲੇ ਪਲੇ ਫੈਨ ਨੇ ਉਹਨਾਂ ਵਾਸਤੇ ਇੱਕ ਸੁਖਦ ਅਹਿਸਾਸ ਜ਼ਰੂਰ ਰਿਹਾ ਹੋਵੇਗਾ। ਇਸ ਤੋਂ ਇਲਾਵਾ ਜਿਹੜੀ ਜੀ ਪੰਜਾਬ ਦੇ ਵਿਚ ਤਰਨ ਤਰਨ ਵਾਲੀ ਇਲੈਕਸ਼ਨ ਚੱਲਦੀ ਹੈ ਉਸ ਇਲੈਕਸ਼ਨ ਦੇ ਵਿਚ ਜਿਹੋ ਜਿਹੇ ਬਿਆਨਾਤ ਜਿਹੜੇ ਆ ਰਹੇ ਨੇ, ਰਾਜਾ ਬੜਿੰਗ ਹੋਰੀ ਜਿਹੜੇ ਨੇ ਜੀ ਉਹ ਪਹਿਲਾਂ ਮਿਸਤਰੀ ਖਾਲਸਾ ਜੀ ਨੂੰ ਆਪਾਂ ਕਿਉਂਕਿ ਜਿਹੜੀ ਵਰਨ ਵੰਡ ਉੱਥੇ ਹੈਗੀ ਹੈ ਜੀ ਉਹ ਜਾਤਾਂ ਦੇ ਆਧਾਰ ਦੇ ਉੱਪਰ ਕਿੱਤਿਆਂ ਦੇ ਆਧਾਰ ਦੇ ਉੱਪਰ ਜਾਤਾਂ ਵੰਡੀਆਂ ਨੇ। ਸੋ ਜਿਹੜੇ ਲੱਕੜ ਦਾ ਕੰਮ ਕਰਦੇ ਨੇ ਉਹਨਾਂ ਨੂੰ ਤਰਖਾਣ ਕਿਹਾ ਜਾਂਦਾ, ਲੋਹੇ ਦਾ ਕੰਮ ਕਰਨ ਵਾਲਿਆਂ ਨੂੰ ਲੁਹਾਰ ਕਿਹਾ ਜਾਂਦਾ, ਸੋਨੇ ਦਾ ਕੰਮ ਕਰਨ ਵਾਲਿਆਂ ਨੂੰ ਸੁਨਿਆਰ ਕਿਹਾ ਜਾਂਦਾ, ਜ਼ਮੀਨਾਂ ਵਾਹੁਣ ਵਾਲਿਆਂ ਨੂੰ ਜ਼ਿਮੀਂਦਾਰ ਕਿਹਾ ਜਾਂਦਾ ਜਾਂ ਫਿਰ ਉਹਨੂੰ ਜੱਟ ਕਹਿ ਦਿੰਦੇ ਨੇ। ਸੋ ਪਹਿਲਾਂ ਕਹਿ ਲਓ ਵੀ ਤਰਖਾਣ ਬਰਾਦਰੀ ਦੇ ਅਗੇਂਸਟ ਪਿੱਛੇ ਜੇ ਉਹਨਾਂ ਨੇ ਇੱਕ ਬੜਵਾਹ ਜਾਤਚਾ ਬਿਆਨ ਦਿੱਤਾ ਸੀ ਔਰ ਉਸ ਤੋਂ ਬਾਅਦ ਹੁਣ ਕਹਿੰਦੇ ਕਿ ਉਹ ਦਲਿਤਾਂ ਦੇ ਅਗੇਂਸਟ ਜਿਹੜੇ ਮਜ਼੍ਹਬੀ ਸਿੰਘ ਨੇ ਵਾਲਮੀਕਿ ਜਿਹਨੂੰ ਆਪਾਂ ਕਹਿੰਦੇ ਹਾਂ ਉਹਨਾਂ ਦੇ ਉਲਟ ਜਿਹੜਾ ਜੀ ਉਹ ਬਿਆਨ ਦਿੱਤਾ ਔਰ ਜਿਹਦੀ ਅੱਜ ਕਹਿ ਲਓ ਕਿ ਸਾਰੇ ਪਾਸੇ ਹੀ ਉੱਥੇ ਪੂਰਾ ਭਸੜ ਮਚਿਆ ਪਿਆ ਸੀ। ਆਪੋ ਆਪਣੇ ਉਮੀਦਵਾਰ ਜਿਹੜੇ ਨੇ ਜੀ ਉਹ ਉਹਨਾਂ ਨੂੰ ਵਡਿਆਇਆ ਜਾ ਰਿਹਾ ਤੇ ਜਿਹੜੇ ਮਨਦੀਪ ਸਿੰਘ ਹੋਰੀ ਨੇ ਜਿਹੜੇ ਸੰਦੀਪ ਸਿੰਘ ਹੋਰੀ ਜਿਨ੍ਹਾਂ ਨੇ ਸੂਰੀ ਦਾ ਕਤਲ ਕੀਤਾ ਸੀ ਤੇ ਜਾਂ ਫਿਰ ਜਿਨ੍ਹਾਂ ਨੇ ਸੂਬਾ ਸਿੰਘ ਹੋਰਾਂ ਨੂੰ ਜੇਲ੍ਹ ਦੇ ਵਿਚ ਹੁੰਦਿਆਂ ਕਤਲ ਕੀਤਾ, ਹੁਣ ਜਿਹੜੇ ਕਹਿ ਲਓ ਕਿ ਬਹੁਤ ਸਾਰੇ ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਫਿਰ ਸਿਆਸੀ ਸਫਾ ਨੇ ਇਹ ਖੁੱਲ੍ਹ ਕੇ ਬੋਲਣ ਲੱਗ ਪਈਆਂ ਨੇ ਕਿ ਭਾਈ ਮਨਦੀਪ ਸਿੰਘ ਦੀ ਕੁਆਲੀਫਿਕੇਸ਼ਨ ਕੀ ਆ, ਉਹਦੀ ਕੁਆਲੀਫਿਕੇਸ਼ਨ ਸਿਰਫ ਇਹ ਆ ਕਿ ਉਸ ਦੇ ਭਰਾ ਨੇ ਦੋ ਕਤਲ ਕੀਤੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਅਕਾਲੀਆਂ ਨੇ ਟਿਕਟ ਦਿੱਤੀ ਹੈ ਉਹ ਜੀ ਧਰਮੀ ਫੌਜੀ ਦੀ ਬੇਟੀ ਹੈ ਅਤੇ ਉਹਦੇ ਅਗੇਂਸਟ ਜਿਹੜੇ ਜੀ ਉਹ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਣਾ ਬਣਾ ਕੇ ਪਾਈਆਂ ਜਾ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹ ਪਿਛਲੀ ਵਾਰੀ ਅਕਾਲੀ ਦਲ ਵੱਲੋਂ ਚੋਣ ਲੜੇ ਸਨ ਅਤੇ ਹੁਣ ਉਹ ਇਸ ਵਾਰੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ। ਇਸੇ ਤਰ੍ਹਾਂ ਬੀਜੇਪੀ ਦਾ ਉਮੀਦਵਾਰ ਜਿਹੜੇ ਜੋ ਕਹਿੰਦੇ ਅਸੀਂ ਜਿੱਤਾਂਗੇ। ਸੋ ਉੱਥੇ ਕਹਿ ਲਓ ਵੀ ਪੂਰੀ ਰੌਣਕ ਮਾਝੇ ਦੇ ਵਿੱਚ ਲੱਗੀ ਆ। ਬਹੁਤ ਸਾਰੇ ਲੋਕ ਇਹ ਦਾਅਵਾ ਕਰ ਰਹੇ ਨੇ ਕਿ ਜਿਹੜੇ ਮਾਝੇ ਵਾਲੇ ਨੇ ਜੀ ਉਹ ਕਿਉਂਕਿ ਇਹ ਪੰਥਕ ਹਲਕਾ ਤੇ ਇਹ ਕੁਰਬਾਨੀ ਵਾਲੇ ਪਰਿਵਾਰ ਨੂੰ ਵੋਟਾਂ ਪਾ ਕੇ ਜਿਤਾਉਣਗੇ ਤੇ ਫਿਰ ਉਦੋਂ ਦਿਮਾਗ ਦੇ ਵਿੱਚ ਆਉਂਦਾ ਕਿ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਹੋਰੀ ਖੜੇ ਸਨ, ਜਸਵੰਤ ਸਿੰਘ ਖਾਲੜਾ ਹੋਰਾਂ ਦੇ ਧਰਮ ਸਪਤਨੀ, ਵੀ ਕੀ ਉਹ ਕੁਰਬਾਨੀ ਵਾਲੇ ਨਹੀਂ ਸਨ? ਉਦੋਂ ਮਾਝੇ ਵਾਲਿਆਂ ਨੇ ਜਿਹੜਾ ਸੀਗਾ ਜੀ ਉਹ ਡਿੰਪੇ ਨੂੰ ਵੋਟਾਂ ਪਾ ਕੇ ਜਿਤਾਇਆ ਸੀ। ਸੋ ਉੱਥੇ ਜਿਹੜਾ ਜੀ ਕੋਈ ਕਿਸੇ ਚੀਜ਼ ਨੂੰ ਜਨਰਲਾਈਜ਼ ਕਰ ਦੇਣਾ ਜਾਂ ਫਿਰ ਇਹ ਉਮੀਦ ਕਰਨੀ ਕਿ ਭਾਈ ਉੱਥੋਂ ਦੇ ਵੋਟਰ ਜਿਹੜੇ ਆ ਜੀ ਬਹੁਤ ਜ਼ਿਆਦਾ ਪੰਥਕ ਨੇ, ਸੋ ਇਹ ਕਈ ਵਾਰੀ ਵਹਿਮ ਜਿਹੜਾ ਜੀ ਉਹ ਬਹੁਤੀ ਵਾਰੀ ਮਾਝੇ ਵਾਲੇ ਨੇ ਵਹਿਮ ਕੱਢਿਆ ਤੇ ਹੁਣ ਦੇਖਦੇ ਹਾਂ ਜੀ ਕਿ ਐਤਕੀ ਜਿਹੜੀਆਂ ਹੋਰ ਆਹ ਦੋ ਕੁ ਵੀਕਾਂ ਤੱਕ ਦੋ ਹਫ਼ਤਿਆਂ ਤੱਕ ਵੋਟਾਂ ਪੈਣੀਆਂ ਨੇ ਤੇ ਬਾਅਦ ਵਿੱਚ 23 ਨੂੰ ਜਦੋਂ ਰਿਜ਼ਲਟ ਇਕੱਠਾ ਹੀ ਆਉਣਾ ਜੀ ਕਿਉਂਕਿ ਉਧਰ ਬਿਹਾਰ ਦੇ ਵਿੱਚ ਵੀ ਵੋਟਾਂ ਜਿਹੜੀਆਂ ਨੇ ਜੀ ਹੋ ਰਹੀਆਂ ਨੇ। ਸੋ ਜਦੋਂ ਰਿਜ਼ਲਟ ਆਇਆ ਤੇ ਫਿਰ ਦੇਖਦੇ ਆ ਵੀ ਉਠ ਕੇ ਇਸ ਕਰਵਟ ਬੈਠਦਾ। ਆਪਾਂ ਇੱਕ ਨਿੱਕੀ ਜਿਹੀ ਲੈਂਦੇ ਹਾਂ ਜੀ ਰਿਕਾਰਡਡ ਬ੍ਰੇਕ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਜਾਂ ਫਿਰ ਕੋਈ ਵਿਚਾਰ ਹੋਣ ਤੇ ਤੁਸੀਂ 416-620-1778 ਤੇ ਸੰਪਰਕ ਕਰ ਸਕਦੇ ਹੋ। ਕੈਨੇਡੀਅਨ ਸਿਆਸਤ ਵਾਸਤੇ ਵੀ ਜਿਹੜਾ ਸਾਡਾ ਆਹ ਹਫ਼ਤਾ ਇਹ ਕਾਫ਼ੀ ਜ਼ਿਆਦਾ ਮਹੱਤਵਪੂਰਨ ਆ। ਇਸ ਹਫ਼ਤੇ ਦੇ ਵਿੱਚ ਹੀ ਜਿਹੜਾ ਜੀ ਉਹ ਫੈਡਰਲ ਬਜਟ ਜਿਹੜਾ ਜੀ ਉਹ ਪੇਸ਼ ਕੀਤਾ ਜਾਣਾ ਔਰ ਇਸੇ ਹੀ ਮਹੀਨੇ ਦੇ ਵਿੱਚ ਮਤਲਬ ਇਸੇ ਹੀ ਇਜਲਾਸ ਦੇ ਵਿੱਚ ਜਿਹੜੀਆਂ ਕੁਝ ਕੁ ਕ੍ਰਿਮੀਨਲ ਕੋਡ ਦੇ ਵਿੱਚ ਤਬਦੀਲੀਆਂ ਆਉਣੀਆਂ ਨੇ ਉਹ ਬਿੱਲ ਵੀ ਪੇਸ਼ ਕੀਤੇ ਜਾਣੇ ਨੇ। ਉਧਰਲੇ ਪਾਸੇ ਗੁਆਂਢੀ ਮੁਲਕ ਦੇ ਵਿੱਚ ਭਸੜ ਪਿਆ ਜਿਹੜਾ ਉਹ ਕਿ ਜਿਹੜੀ ਮੁਲਕ ਦੀ ਜਿਹੜੀ ਸਰਕਾਰ ਆ ਉਹ ਬੰਦ ਪਈ ਹੈ, ਜਿਹੜੇ ਫੈਡਰਲ ਇੰਪਲੋਈਜ਼ ਨੇ ਉਹਨਾਂ ਦੀਆਂ ਤਨਖਾਹਾਂ ਰੁਕੀਆਂ ਪਈਆਂ ਔਰ ਦੋਨੇ ਧਿਰਾਂ ਹੀ ਚਾਹੇ ਉਹ ਡੋਨਲਡ ਟਰੰਪ ਹੋਰੀ ਨੇ ਜਾਂ ਫਿਰ ਡੈਮੋਕਰੈਟਸ ਨੇ ਉਹ ਬਿਲਕੁਲ ਫਸੇ ਬੈਠੇ ਆ। ਖਾਸ ਤੌਰ ਦੇ ਉੱਪਰ ਜਿਹੜਾ ਉੱਥੇ ਹੈਲਥ ਕੇਅਰ ਹੈ ਓਬਾਮਾ ਹੈਲਥ ਕੇਅਰ ਉਹਦੇ ਵਾਸਤੇ ਸਬਸਿਡੀਜ਼ ਦੀ ਮੰਗ ਡੈਮੋਕਰੈਟਸ ਜਿਹੜੇ ਨੇ ਕਰ ਰਹੇ ਨੇ ਅਤੇ ਦੂਜੇ ਪਾਸੇ ਡੋਨਲਡ ਟਰੰਪ ਹੋਰ ਵੀ ਅੜੇ ਬੈਠੇ ਨੇ ਔਰ ਇਸ ਵਾਰੀ ਡੈਮੋਕਰੈਟਸ ਦਾ ਜਿਹੜਾ ਜੀ ਉੱਥੇ ਹੱਥ ਉੱਤੇ ਲੱਗਦਾ ਜਿਸ ਵਜ੍ਹਾ ਕਰਕੇ ਸਰਕਾਰ ਹਾਲੇ ਬੰਦ ਪਈ ਹੈ ਔਰ ਇਹਦੇ ਨਾਲ ਕਹਿ ਲਓ ਕਿ ਬਹੁਤ ਵੱਡਾ ਨੁਕਸਾਨ ਕਹਿੰਦੇ ਅਮੈਰੀਕਨ ਇਕਾਨਮੀ ਨੂੰ ਹੋ ਰਿਹਾ ਪਰ ਇਸ ਦੇ ਬਾਵਜੂਦ ਵੀ ਟਰੰਪ ਹੋਰੀ ਅੜੇ ਬੈਠੇ ਨੇ। ਸੋ ਕਿਉਂਕਿ ਜਦੋਂ ਆਪਦੇ ਘਰ ਵਿੱਚ ਇਹ ਸਾਰਾ ਕੁਝ ਚੱਲਦਾ ਹੋਵੇ ਤਾਂ ਫਿਰ ਬਾਕੀ ਦੀਆਂ ਗੱਲਾਂ ਪਤਾ ਖਾਸ ਕਰਕੇ ਜਦੋਂ ਆਪਾਂ ਟ੍ਰੇਡ ਟਾਕ ਦੀ ਗੱਲ ਕਰਦੇ ਹਾਂ ਜਾਂ ਫਿਰ ਸਾਡੇ ਫੂਡ ਸਾਹਿਬ ਨੇ ਜਿਹੜੀ ਐਡ ਚਲਾਈ ਸੀ ਸੋ ਉਸ ਐਡ ਦੀ ਜਿਹੜੀ ਜੀ ਉਹ ਮੁਲਕ ਦਾ ਮੁਖੀ ਹੋਣ ਦੇ ਨਾਤੇ ਮਾਰ ਕਰ ਰਹੇ ਹੋ ਕਹਿੰਦੇ ਕਿ ਮੈਂ ਉਹਨਾਂ ਕੋਲੋਂ ਮੁਆਫ਼ੀ ਮੰਗ ਲਈ ਹੈ ਪਰ ਉਹ ਕਹਿੰਦੇ ਵੀ ਹਾਲੇ ਉਹ ਗੱਲਬਾਤ ਸ਼ੁਰੂ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੀ ਤਾਂ ਆਪਣੀ ਸਰਕਾਰ ਭਾਈ ਬੰਦ ਪਈ ਹੈ ਉਹ ਪਹਿਲਾਂ ਆਪਣਾ ਉਹ ਭਸੜ ਨਿਬੇੜਨਗੇ ਅਤੇ ਉਹ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਸ਼ੁਰੂ ਕਰਨਗੇ। ਪਾਕਿਸਤਾਨ ਵਾਲੇ ਪਾਸੋਂ ਖਬਰਾਂ ਆ ਰਹੀਆਂ ਨੇ ਕਿ ਭਾਈ ਉਹਨਾਂ ਨੇ ਪਰਮਾਣੂ ਦਾ ਜਿਹੜਾ ਸੀਗਾ ਜੀ ਉਹ ਤਜਰਬਾ ਕਰ ਲਿਆ ਇਹ ਵੀ ਡੋਨਲਡ ਟਰੰਪ ਹੋਰਾਂ ਨੇ ਇੱਕ ਬਿਆਨ ਦਿੱਤਾ ਕਿਉਂਕਿ ਜਿਹੜੀ ਉਸ ਖਿੱਤੇ ਦੇ ਵਿੱਚ ਜਿਹੜੇ ਇੱਕ ਨਵੇਂ ਸਮੀਕਰਨ ਬਣ ਰਹੇ ਨੇ ਚਾਹੇ ਉਹ ਰਸ਼ੀਆ ਦੀ ਚੀਨ ਦੇ ਨਾਲ ਨੇੜਤਾ ਵਧਣ ਦੀ ਗੱਲਬਾਤ ਹੋਵੇ ਚਾਹੇ ਭਾਰਤ ਦੇ ਨਾਲ ਨੇੜਤਾ ਵਧਣ ਦੀ ਗੱਲਬਾਤ ਹੋਵੇ ਜਾਂ ਫਿਰ ਭਾਰਤ ਦਾ ਅਤੇ ਚੀਨ ਦਾ ਆਪਸ ਵਿੱਚ ਊਠ ਘੜੀ ਬੈਠਣ ਦੀ ਗੱਲ ਹੋਵੇ ਸੋ ਹੁਣ ਜਿਹੜਾ ਜੀ ਉਹ ਅਮਰੀਕਾ ਵਾਸਤੇ ਇੱਕ ਵੱਡਾ ਚੈਲੰਜ ਜਿਹੜਾ ਉਹ ਖੜਾ ਹੋਇਆ ਔਰ ਇਸ ਸਾਰੇ ਕਾਸੇ ਇਸ ਸਿਚੁਏਸ਼ਨ ਦਾ ਜਿਹੜਾ ਜੀ ਉਹ ਫਾਇਦਾ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਹੋ ਸਕਦਾ ਕਿ ਜਿਸ ਅਮਰੀਕਾ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ ਹੋ ਸਕਦਾ ਕਿ ਉਹ ਇਹ ਦੁਬਾਰਾ ਮਹਿਸੂਸ ਕਰਨ ਲੱਗ ਪਵੇ ਕਿ ਭਾਈ ਨਹੀਂ ਮੈਨੂੰ ਪਾਕਿਸਤਾਨ ਦੇ ਨਾਲ ਬਣਾ ਕੇ ਹੀ ਰੱਖਣੀ ਪੈਣੀ ਹੈ ਜੇ ਉਹ ਇੰਡੀਆ ਦੀ ਵੱਧਦੀ ਤਾਕਤ ਉਹਦੇ ਨਾਲ ਨਜਿੱਠਣਾ ਚਾਹੁੰਦੇ ਨੇ ਜਾਂ ਫਿਰ ਅਮਰੀਕਾ ਦੇ ਨਾਲ ਆਪਣਾ ਹੱਥ ਉੱਤੇ ਰੱਖਣਾ ਚਾਹੁੰਦੇ ਨੇ ਅਤੇ ਇਸ ਵਜ੍ਹਾ ਕਰਕੇ ਕਿਉਂਕਿ ਜਿਹੜਾ ਅਫਗਾਨਿਸਤਾਨ ਵੀ ਜਿਹੜਾ ਜੀ ਉਹ ਅਮਰੀਕਾ ਤੋਂ ਜਿਹੜਾ ਜੀ ਉਹ ਪਾਸੇ ਹੋ ਕੇ ਉਹ ਭਾਰਤ ਵਾਲੇ ਪਾਸੇ ਨੂੰ ਉਹਦਾ ਝੁਕਾਅ ਕਰ ਗਿਆ ਸੋ ਜਿਹੜੀ ਉਸ ਖਿੱਤੇ ਦੀ ਰਾਜਨੀਤੀ ਹੈ ਉੱਥੇ ਵੀ ਹਾਲ ਦੀ ਘੜੀ ਅਮਰੀਕਾ ਜਿਹੜਾ ਜੀ ਅਲੱਗ ਥਲੱਗ ਪਿਆ ਦਿਸਦਾ। ਆਓ ਇੱਕ ਰਿਕਾਰਡਡ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤ ਕਰਦੇ ਹਾਂ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6472954600. HK Tire Center.
ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੁਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਸ ਨਾਲ ਬਟਰ ਚਿਕਨ ਫ੍ਰਾਈਸ, ਸ਼ਾਹੀ ਪਨੀਰ ਫ੍ਰਾਈਸ, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੀ ਚਾਪ, ਟੌਪਿੰਗ ਨਾਨ ਸਟਾਪ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473888154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਨ ਰੋਡ ਇਨ ਰੈਕਸਡੇਲ, 4162131165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਇੱਕ ਵਾਰੀ ਫੇਰ ਸਵਾਗਤ। ਉਮੀਦ ਹੈ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਜਿਨ੍ਹਾਂ ਜਿਨ੍ਹਾਂ ਸੱਜਣਾ ਦਾ ਸਹਿਯੋਗ ਹਾਸਲ ਉਨ੍ਹਾਂ ਦੇ ਵਿੱਚ ਐਚ ਕੇ ਟਾਇਰ ਸੈਂਟਰ, 6191 ਅਟਲਾਂਟਿਕ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ। ਆਪਣੀਆਂ ਕਾਰਾਂ ਵਾਲਿਆਂ, ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਜਾਂ ਫਿਰ ਉਹਨਾਂ ਦੀ ਮੁਰੰਮਤ ਕਰਾਉਣੀ ਹੈ ਤਾਂ ਐਚ ਕੇ ਟਾਇਰ ਸੈਂਟਰ। ਬੂਟਾ ਸਿੰਘ ਚਾਹਲ ਹੋਰਾਂ ਨਾਲ ਫੋਨ ਕਰਨਾ ਕਿਸੇ ਕਿਸਮ ਦੀ ਜਾਣਕਾਰੀ ਲਈ 647-295-4600 295-4600। ਏਸ਼ੀਅਨ ਫੂਡ ਸੈਂਟਰ ਜਿਹੜਾ ਕਿ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ, ਸਾਫ਼ ਸੁਥਰੀਆਂ ਦਾਲਾਂ, ਸਬਜ਼ੀਆਂ, ਫਲ ਫਰੂਟ, ਵਧੀਆ ਗਰੋਸਰੀ ਕਰਨ ਦੇ ਸ਼ੌਕੀਨ ਹੋ ਤਾਂ ਇਹ ਨੇੜਲੀ ਲੋਕੇਸ਼ਨ ਤੇ ਇੱਕ ਚੱਕਰ ਜ਼ਰੂਰ ਮਾਰੋ। ਹੈੱਡ ਆਫਿਸ 10 ਵੈਸਟਮੋਰ ਡਰਾਈਵ ਤੇ ਹੈ ਔਰ ਇੱਥੋਂ ਤੁਸੀਂ ਇੰਡੀਆ ਵਾਲੇ ਭਾਂਡੇ ਲੈਣੇ ਨੇ ਜੀ, ਇੰਡੀਆ 'ਚ ਜਿਹੜਾ ਵਰਤਨ ਸਮਾਨ ਵਰਤਨ ਦੇ ਤੁਸੀਂ ਆਦੀ ਹੋ, ਚਾਹੇ ਉਹ ਕੋਸਮੈਟਿਕਸ ਦਾ ਹੈ ਚਾਹੇ ਮਨਿਆਰੀ ਦਾ ਹੈ, ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜਾਵੇਗਾ। ਜੜੀਆਂ ਬੂਟੀਆਂ ਤੁਸੀਂ ਲੈਣੀਆਂ ਚਾਹੁੰਦੇ ਹੋ, ਵੱਖ ਵੱਖ ਤਰ੍ਹਾਂ ਦੇ ਮਸਾਲੇ ਜਾਂ ਫਿਰ ਪੀਠਿਆ ਹੋਇਆ ਭਖੜਾ, ਹਰ ਤਰ੍ਹਾਂ ਦੀ ਜੜੀ ਬੂਟੀ ਜਿਹੜੀ ਇੱਥੋਂ ਮਿਲ ਜਾਂਦੀ ਹੈ। ਵੈਸੇ ਤਾਂ ਭਖੜਾ ਸਬੂਤਾ ਵੀ ਮਿਲ ਜਾਂਦਾ, ਪਰ ਸਬੂਤੇ ਤੋਂ ਗਰੇਜ਼ ਕਰਿਓ ਤੰਗ ਕਰਦਾ। 416-740-3262 ਏਸ਼ੀਅਨ ਫੂਡ ਸੈਂਟਰ ਦਾ ਫੋਨ ਨੰਬਰ ਹੈ, 10 ਵੈਸਟਮੋਰ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ। ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਤੁਸੀਂ ਰੋਲਰ ਸ਼ੇਡਸ ਲੈਣੇ ਨੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ 416-953-6263 ਰਾਜ ਹੋਰਾਂ ਦਾ ਫੋਨ ਨੰਬਰ ਹੈ, 20 ਵਿਲਕਿੰਸਨ ਰੋਡ ਦਾ ਯੂਨਿਟ ਨੰਬਰ 11-12 ਵਿੱਚ ਪਹੁੰਚ ਸਕਦੇ ਹੋ। ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰ ਲਿਓ, ਹਰ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਦੇ ਨੇ। ਇਸ ਤੋਂ ਇਲਾਵਾ ਤੁਸੀਂ ਬਿਲਡਰ ਕੋਲੋਂ ਘਰ ਬੁੱਕ ਕਰਾਇਆ ਸੀ ਪਰ ਹੁਣ ਤੁਸੀਂ ਉਸ ਨੂੰ ਡੀਲ ਕਲੋਜ਼ ਕਰਨ ਦੇ ਕਪੈਸਿਟੀ 'ਚ ਨਹੀਂ ਹੋ, ਕਿਵੇਂ ਉਸ ਤੋਂ ਬਚਿਆ ਜਾ ਸਕਦਾ, ਕੋਈ ਕਾਨੂੰਨੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਅਮਨਦੀਪ ਕਪਲਾ ਹੋਰਾਂ ਨਾਲ 905-456-2020 ਤੇ ਸੰਪਰਕ ਕਰ ਸਕਦੇ ਹੋ। ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ 647-646-3000, ਪੱਪੂ ਹਲਵਾਈ ਦਾ ਫੋਨ ਨੰਬਰ 647-388-8154। ਤੁਸੀਂ ਭਾਜੀ ਬਣਵਾਉਣੀ ਹੈ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੀਆਂ ਨੇ ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣੀ ਹੈ ਤੇ ਪੱਪੂ ਨਾਲ ਸੰਪਰਕ ਕਰ ਲਿਓ 647-388-8154। 416-620-1718 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਇੱਥੇ ਕਰਨੀ ਹੈ। ਔਰ ਦੱਸਦੇ ਹੁੰਦੇ ਹਾਂ ਕਿ ਜੇ ਭਾਈ ਤੁਸੀਂ ਸਮਾਨ ਜਿਹੜਾ ਜੀ ਉਹ ਕੋਰੀਅਰ ਦੇ ਰਾਹੀਂ ਬਾਹਰ ਭੇਜਣਾ ਚਾਹੁੰਦੇ ਹੋ, ਓਵਰਸੀਜ਼ ਐਕਸਪ੍ਰੈਸ ਕੋਰੀਅਰ ਐਂਡ ਕਾਰਗੋ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸਤੀਲ ਤੇ ਟੋਲਬ੍ਰਮ ਦੇ ਉੱਪਰ 7955 ਟੋਲਬ੍ਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ ਨੇ ਔਰ ਤੁਹਾਡਾ ਪੋਰਟਲ ਸੈਟਅਪ ਕਰ ਦੇਣਗੇ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਹਾਡੇ ਕੋਲ ਸਮਾਨ ਜਿਹੜਾ ਤੁਸੀਂ ਭੇਜਣਾ, ਤੁਸੀਂ ਡੇਲੀ ਸ਼ਿਪਮੈਂਟ ਕਰਦੇ ਹੋ ਤਾਂ ਵੀ ਤੁਹਾਡੇ ਕੋਲ ਆ ਕੇ ਸਮਾਨ ਪਿੱਕ ਕਰ ਲਿਆ ਕਰਨਗੇ ਤੇ ਡਿਲੀਵਰ ਕਰਾਇਆ ਕਰਨਗੇ। ਰੇਟ ਜਾਂ ਫਿਰ ਕੋਈ ਹੋਰ ਜਾਣਕਾਰੀ ਵਾਸਤੇ 647-769-6631 ਤੇ ਸੰਪਰਕ ਕਰ ਸਕਦੇ ਹੋ। ਹੁਣ ਆਪਾਂ ਜਿਹੜੀ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਗਲਤ ਝੂਠੇ ਬਰਤਾਂਤ ਕਿਵੇਂ ਸਿਰਜੇ ਜਾਂਦੇ ਨੇ, ਆ ਪਿਛਲੇ ਦਿਨੀ ਮਾਮਲਾ ਜਿਹੜਾ ਸੀਗਾ ਜੀ ਉਹ ਦਲਜੀਤ ਸਿੰਘ ਹੋਰਾਂ ਦੇ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਜਾਣ ਤੋਂ ਬਾਅਦ ਫਿਰ ਦੁਬਾਰਾ ਜ਼ਿਕਰ ਸ਼ੁਰੂ ਹੋਇਆ। ਉਹਦੇ ਵਿੱਚ ਕੁਝ ਕੁ ਲੋਕ ਜਿਹੜੇ ਸਨ ਵੱਡੇ ਵੱਡੇ ਚੈਨਲਾਂ ਦੇ ਉੱਪਰ ਬੈਠੇ ਜਿਹੜੇ ਕਹਿੰਦੇ ਕਿ ਅਸੀਂ 1984 ਦੇ ਜੈਨੋਸਾਈਡ ਦੇ ਪੀੜਤਾਂ, ਵੈਸੇ ਉਹ ਲਫ਼ਜ਼ ਦੰਗਾ ਵਰਤਦੇ ਨੇ, ਇੱਕ ਲੰਬੀ ਲੜਾਈ ਜਿਹੜੀ ਸੀਗੀ ਉਹ ਕਮਿਊਨਿਟੀ ਵੱਲੋਂ ਇਹ ਲੜੀ ਗਈ ਕਿ ਉਹ ਦੰਗੇ ਨਹੀਂ ਸਨ, ਦੰਗੇ ਹੁੰਦੇ ਆ ਦੋਵਾਂ ਧਿਰਾਂ ਵਿਚਾਲੇ, ਉੱਥੇ ਤੇ ਇੱਕ ਢੰਗ ਦੇ ਨਾਲ ਨਰਸੰਹਾਰ ਕੀਤਾ ਗਿਆ, ਉਹ ਜੈਨੋਸਾਈਡ ਸੀ ਗਣੀ ਮਿਥੀ ਸਾਜਿਸ਼ ਦੇ ਤਹਿਤ। ਪਰ ਇਹ ਮੰਗ ਦੇ ਇਹ ਇਸ ਮੰਗ ਦੇ ਉੱਪਰ ਕੰਮ ਕਰਨ ਵਾਲੇ ਹੀ ਜਦੋਂ ਲਫ਼ਜ਼ ਜਿਹੜੇ ਆ ਜੀ ਉਹ ਦੰਗੇ ਵਰਤਣ ਲੱਗ ਪੈਣ ਫਿਰ ਉਹਨਾਂ ਦਾ ਅਵੇਸਲਾਪਣ ਜਿਹੜਾ ਜੀ ਉਹ ਮਹਿਸੂਸ ਕੀਤਾ ਜਾ ਸਕਦਾ। ਫਿਰ ਕੁਝ ਇੱਕ ਉਹ ਜਿਹੜੇ 84 ਤੋਂ ਬਹੁਤ ਸਮਾਂ ਕਿਤੇ ਬਾਅਦ ਜੰਮੇ ਹੋਣਗੇ, ਜਿਨ੍ਹਾਂ ਨੇ ਸਿਰਫ਼ ਤੇ ਸਿਰਫ਼ ਗੱਲਾਂ ਬਾਤਾਂ ਇੱਕ ਤੋਂ ਗਾਂ ਦੂਜੇ ਤੋਂ ਤੀਜੇ ਤੇ ਚੌਥੇ ਤੋਂ ਸੁਣੀਆਂ ਨੇ, ਉਹ ਬੜਿਆ ਇੱਕ ਸਟਰੋਂਗ ਓਪੀਨੀਅਨ ਜਿਹੜਾ ਇਸ ਮਾਮਲੇ ਦੇ ਵਿੱਚ ਰੱਖਦੇ ਨੇ। ਇੱਥੋਂ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਵੀ ਬਿਆਨ ਆ ਨਿਤਰਿਆ। ਹੁਣ ਕਈਆਂ ਨੇ ਇਹ ਮੰਗ ਕਰ ਲਈ ਕਿ ਭਾਈ ਦਲਜੀਤ ਨੂੰ ਜਿਹੜਾ ਜੀ ਉਹ ਅਕਾਲ ਤਖ਼ਤ ਤੇ ਸੱਦ ਕੇ ਤੇ ਪੰਥ ਚੋਂ ਛੇਕ ਦੇਣਾ ਚਾਹੀਦਾ, ਹਾਲਾਂਕਿ ਉਹਨੂੰ ਪਤਾ ਨਹੀਂ ਕਿ ਭਾਈ ਜਿਹੜੇ ਮੋਨੇ ਘੋਨੇ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਤੇ ਸੱਦਿਆ ਹੀ ਨਹੀਂ ਜਾ ਸਕਦਾ। ਇੱਕ ਪਰਟੀਕੁਲਰ ਇਨਸਾਨ ਨੇ ਕਮਿਊਨਿਟੀ ਆ ਜਿਹਨੂੰ ਉਹ ਕਹਿ ਲਓ ਕਿ ਪੰਥ ਦਾ ਹਿੱਸਾ ਸਮਝਦੇ ਨੇ। ਹੁਣ ਕੀ ਆ ਕਿ ਇਹਦੇ ਵਿੱਚ ਜੇ ਇਸ ਸਾਰੇ ਕਾਸੇ ਦੇ ਵਿੱਚ ਹਰਵਿੰਦਰ ਸਿੰਘ ਫੂਲਕਾ ਹੋਰਾਂ ਦਾ ਬਿਆਨ ਜਿਹੜਾ ਬੜਾ ਮਹੱਤਵਪੂਰਨ ਹੈ। ਹੁਣ ਜਦੋਂ ਇੰਦਰਾ ਗਾਂਧੀ ਹੋਰਾਂ ਦਾ ਕਤਲ ਹੁੰਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਮਿਤਾਭ ਬੱਚਨ ਹੋਰੀ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕ ਰਹੇ ਨੇ। ਉਹ ਇੰਦਰਾ ਗਾਂਧੀ ਹੋਰਾਂ ਦੇ ਬਹੁਤ ਨਜ਼ਦੀਕ ਸਨ। ਉਸ ਤੋਂ ਬਾਅਦ ਇੰਦਰਾ ਦੇ ਗਾਂ ਜਿਹੜੇ ਔਲਾਦ ਆ ਜੀ, ਚਾਹੇ ਉਹ ਸੰਜੇ ਗਾਂਧੀ ਹੋਰ ਜਾਂ ਫਿਰ ਰਾਜੀਵ ਗਾਂਧੀ ਹੋਣ, ਉਹਨਾਂ ਦੇ ਬੜੇ ਨਜ਼ਦੀਕ ਸੀ। ਤੇ ਜਿਸ ਦਿਨ ਇੰਦਰਾ ਗਾਂਧੀ ਹੋਰਾਂ ਦਾ ਕਤਲ ਹੁੰਦਾ ਤੇ ਅਮਿਤਾਭ ਬੱਚਨ ਹੋਰਾਂ ਦੇ ਮੁਤਾਬਕ ਉਹ ਵੀ ਉੱਥੇ ਜਿਸ ਹਾਸਪਿਟਲ ਦੇ ਵਿੱਚ ਇੰਦਰਾ ਗਾਂਧੀ ਹੋਰਾਂ ਨੂੰ ਲਿਜਾਇਆ ਗਿਆ ਸੀ, ਤੀਨ ਮੂਰਤੀ ਹਾਸਪਿਟਲ, ਉਸ ਹਸਪਤਾਲ ਦੇ ਵਿੱਚ ਵੀ ਹਾਜ਼ਰ ਸਨ। ਹੁਣ ਜਿਹੜੀ ਹੈ ਜੀ, ਉਸ ਵੇਲੇ ਇੱਕ ਇਹ ਖਬਰ ਫੈਲਾਈ ਗਈ, ਇੱਕ ਖਬਰ ਤੁਸੀਂ ਆਮ ਜ਼ਿਕਰ ਸੁਣਿਆ ਹੋਣਾ ਕਿ ਰਾਜੀਵ ਗਾਂਧੀ ਹੋਰਾਂ ਨੇ ਬਿਆਨ ਦਿੱਤਾ ਕਿ ਭਾਈ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਉਦੋਂ ਧਰਤੀ ਹਿਲਦੀ ਆ। ਸੱਜਣ ਕੁਮਾਰ ਹੋਰੀ ਤੇ ਜਗਦੀਸ਼ ਟਾਈਟਲਰ ਹੋਰੀ ਜਿਹੜੇ ਸਨ ਉਹ ਭੀੜ ਨੂੰ ਉਕਸਾਉਂਦੇ ਦਿਸੇ, ਉਨ੍ਹਾਂ ਦੇ ਉੱਪਰ ਬਾਅਦ ਦੇ ਵਿੱਚ ਮੁਕੱਦਮੇ ਵੀ ਹੋਏ। ਇਹ ਬਹੁਤਾ ਕੁਝ ਜਿਹੜਾ ਸੀਗਾ ਜੀ ਉਹ ਪਹਿਲਾਂ ਕਹਿ ਲਓ ਕਿ ਉਦੋਂ ਆਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੁੰਦਾ ਨਹੀਂ ਸੀ, ਪਹਿਲਾਂ ਮੂੰਹੋਂ ਤੋਂ ਹੀ ਖ਼ਬਰਾਂ ਦੇ ਵਿੱਚ ਇਹ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਰਹੀਆਂ ਤੇ ਫਿਰ ਇਹ ਜਿਹੜੇ ਸਾਡੇ ਢਾਡੀ ਸਨ, ਜਿਹੜੇ ਸਾਡੇ ਕਵੀਸ਼ਰ ਸਨ, ਉਨ੍ਹਾਂ ਦੇ ਜ਼ਰੀਏ ਇਨ੍ਹਾਂ ਚੀਜ਼ਾਂ ਦਾ ਗਹਿ ਗੱਡਵਾਂ ਪ੍ਰਚਾਰ ਹੋਇਆ, ਜਿਹਦੇ ਵਿੱਚ ਅਮਿਤਾਭ ਬੱਚਨ ਹੋਰਾਂ ਦਾ ਵੀ ਬਿਆਨ ਜਿਹੜਾ ਸੀਗਾ ਜੀ, ਜਿਹੜਾ ਕਿ ਅਮਿਤਾਭ ਹੋਰੀ ਕਹਿੰਦੇ ਕਿ ਮੈਂ ਬਿਆਨ ਨਹੀਂ ਦਿੱਤਾ, ਪਰ ਉਹ ਬਿਆਨ ਜਿਹੜਾ ਸੀਗਾ ਜੀ ਉਹ ਪ੍ਰਚਾਰਿਆ ਗਿਆ ਕਿ ਜਿਹੜੇ ਸਿੱਖਾਂ ਦੇ ਖੂਨ ਦੇ ਛਿੱਟੇ ਜਿਹੜੇ ਆ ਜੀ ਉਹ ਪੰਜਾਬ ਤੱਕ ਜਾਂ ਫਿਰ ਉਹ ਕਹਿ ਲਓ ਕਿ ਉਹਨਾਂ ਦੇ ਘਰਾਂ ਤੱਕ ਪਹੁੰਚਣੇ ਚਾਹੀਦੇ ਨੇ। ਹੁਣ ਸਾਡੇ ਜਿਹੜੇ ਢਾਡੀ ਕਵੀਸ਼ਰ ਸਨ ਉਨ੍ਹਾਂ ਨੇ ਇਸ ਚੀਜ਼ ਨੂੰ ਪ੍ਰਚਾਰਿਆ ਤੇ ਸਮੇਂ ਸਮੇਂ ਸਿਰ ਜਿਹੜੇ ਸਾਡੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਨ, ਲੀਡਰ ਸਨ, ਉਹ ਵੀ ਇਸ ਨੂੰ ਪ੍ਰਚਾਰ ਦੇ ਰਹੇ। ਹਾਲਾਂਕਿ ਅਮਿਤਾਭ ਬੱਚਨ ਹੋਰਾਂ ਦੇ ਇਸ ਬਿਆਨ ਦੇ ਸਬੂਤ ਹਾਲੇ ਤੱਕ ਸਿਆਣੇ ਕਹਿੰਦੇ ਵੀ ਕਿਸੇ ਨੂੰ ਲੱਭੇ ਨਹੀਂ। ਪਿਛਲੇ ਦਿਨੀ ਮਹੱਤਵਪੂਰਨ ਬਿਆਨ ਜਿਹੜਾ ਸੀਗਾ ਜੀ ਉਹ ਅਜੀਤ ਅਖਬਾਰ ਵਾਲੇ ਸਤਨਾਮ ਸਿੰਘ ਮਾਣਕ ਹੋਰਾਂ ਦਾ ਇੱਕ ਲੇਖ ਛਪਿਆ ਔਰ ਉਹਦੇ ਵਿੱਚ ਹਰਵਿੰਦਰ ਸਿੰਘ ਫੂਲਕਾ ਹੋਰਾਂ ਨੇ ਜਿਹੜੀ ਗੱਲਬਾਤ ਦੇ ਦੌਰਾਨ ਦੱਸਿਆ ਕਿ ਅਮਿਤਾਭ ਬੱਚਨ ਹੋਰਾਂ ਦੇ CBI ਨੂੰ ਦਿੱਤੇ ਗਏ ਬਿਆਨ ਦੇ ਫਲਸਰੂਪ ਜਗਦੀਸ਼ ਟਾਈਟਲਰ ਦੇ ਉੱਪਰ ਕੇਸ ਚਲਾਉਣਾ ਸੌਖਾ ਹੋਇਆ, ਕਿਉਂਕਿ ਜਗਦੀਸ਼ ਟਾਈਟਲਰ ਹੋਰਾਂ ਨੇ ਆਪਣੇ ਡਿਫੈਂਸ ਦੇ ਵਿੱਚ ਇਹ ਫਾਇਲ ਕੀਤਾ ਸੀ ਕਿ ਜਿਸ ਵੇਲੇ ਭੀੜ ਜਿਹੜੀ ਸੀ ਉਹ ਕਤਲੇਆਮ ਕਰ ਰਹੀ ਸੀ ਤੇ ਉਹ ਤੀਨ ਮੂਰਤੀ ਹਾਸਪਿਟਲ ਦੇ ਵਿੱਚ ਜਾਂ ਫਿਰ ਉਸ ਭਵਨ ਦੇ ਵਿੱਚ ਮੌਜੂਦ ਸਨ ਤੇ ਅਮਿਤਾਭ ਬੱਚਨ ਹੋਰੀ ਵੀ ਉੱਥੇ ਮੌਜੂਦ ਸਨ। ਤੇ ਜਦੋਂ CBI ਨੇ ਜਗਦੀਸ਼ ਟਾਈਟਲਰ ਦੇ ਇਸ ਬਿਆਨ ਦੀ ਪੁਸ਼ਟੀ ਕਰਨ ਵਾਸਤੇ ਅਮਿਤਾਭ ਬੱਚਨ ਹੋਰਾਂ ਦੇ ਬਿਆਨ ਦਰਜ ਕੀਤੇ ਨੇ ਤੇ ਉੱਥੇ ਅਮਿਤਾਭ ਬੱਚਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਗਦੀਸ਼ ਟਾਈਟਲਰ ਹੋਰਾਂ ਨੂੰ ਤੀਨ ਮੂਰਤੀ ਹਾਸਪਿਟਲ ਦੇ ਵਿੱਚ ਮੈਂ ਨਹੀਂ ਦੇਖਿਆ ਔਰ ਉਨ੍ਹਾਂ ਦੇ ਇਸ ਬਿਆਨ ਕਰਕੇ ਜਿਹੜਾ ਜਗਦੀਸ਼ ਟਾਈਟਲਰ ਹੋਰਾਂ ਦਾ ਇਹ ਬਿਆਨ ਡਿਫੈਂਸ ਫਾਇਲ ਕੀਤੀ ਸੀ ਕਿ ਮੈਂ ਤਾਂ ਭਾਈ ਉੱਥੇ ਸੀ, ਮੈਂ ਤਾਂ ਦੰਗੇ ਵਾਲੀ ਥਾਂ ਦੇ ਉੱਪਰ ਜਾਂ ਫਿਰ ਕਤਲਿਆਂ ਵਾਲੀ ਥਾਂ ਦੇ ਉੱਪਰ ਹੈ ਹੀ ਨਹੀਂ ਸੀ, ਉਨ੍ਹਾਂ ਦਾ ਇਹ ਬਿਆਨ ਜਿਹੜਾ ਸੀਗਾ ਜੀ ਉਹ ਝੂਠਾ ਸਾਬਤ ਹੋਇਆ ਅਤੇ ਜਗਦੀਸ਼ ਟਾਈਟਲਰ ਹੋਰਾਂ ਦੇ ਉੱਪਰ ਕੇਸ ਚਲਾਉਣ ਦਾ ਰਸਤਾ ਪੱਧਰਾ ਹੋਇਆ। ਸੋ ਇਹ ਮੈਂ ਨਹੀਂ ਕਹਿ ਰਿਹਾ, ਇਹ ਹਰਵਿੰਦਰ ਸਿੰਘ ਫੂਲਕਾ ਹੋਰਾਂ ਦੇ ਬਿਆਨ ਨੇ, ਉਨ੍ਹਾਂ ਨੇ ਇਸ ਸਾਰੇ ਕਾਸੇ ਦੇ ਵਿੱਚ ਅਮਿਤਾਭ ਬੱਚਨ ਹੋਰਾਂ ਦਾ ਪੱਖ ਲਿਆ ਕਿ ਭਾਈ ਉਹ ਤਾਂ ਇੱਕ ਢੰਗ ਨਾਲ ਸਿੱਖਾਂ ਦੇ ਪੱਖ ਦੇ ਵਿੱਚ ਭੁਗਤੇ ਨੇ। ਹੁਣ ਤੁਸੀਂ ਇਹ ਦੇਖ ਲਓ ਵੀ ਉਹ ਕਿਹੜੀ ਜਮਾਤ ਆ ਜਿਹੜੀ ਨਿਰੰਤਰ ਅਮਿਤਾਭ ਬੱਚਨ ਹੋਰਾਂ ਨੂੰ ਇਸ ਦੇ ਵਿੱਚ ਕੜੀਸਦੀ ਆਈ ਆ। ਇੱਕ ਗਲਤ ਨੈਰੇਟਿਵ ਜਿਹੜਾ ਸੀਗਾ ਜੀ ਉਹ ਹੁਣ ਤੱਕ ਚੱਲ ਰਿਹਾ। ਹੁਣ ਦਲਜੀਤ ਸਿੰਘ ਹੋਰੀ ਉੱਥੇ ਜਾਂਦੇ ਨੇ, ਹੁਣ ਦਲਜੀਤ ਸਿੰਘ ਹੋਰੀ ਜਿਹੜੇ ਨੇ ਉਹ ਕਹਿ ਲਓ ਕਿ ਇੱਕ ਮਸ਼ਹੂਰ ਪੰਜਾਬੀ ਸਿੰਗਰ ਨੇ, ਹੁਣ ਕਿਸਾਨ ਮੋਰਚੇ ਵੇਲੇ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਡਟ ਕੇ ਉੱਥੇ ਸਟੈਂਡ ਲਿਆ, ਮਾਇਕ ਮਦਦ ਵੀ ਕੀਤੀ। ਕੰਗਣਾ ਰਣੌਤ ਸੀ ਦੂਜੇ ਪਾਸੇ, ਕੰਗਣਾ ਨੇ ਜੋ ਵਾਹਯਾਤੀ ਵਰਤੀ ਸੀ ਜੋ ਅੱਜ ਤੱਕ ਜਿਹੜਾ ਉਹ ਬਠਿੰਡੇ ਦੇ ਵਿੱਚ ਪਿਛਲੇ ਦਿਨ ਵੀ ਕੇਸ ਹੋ ਕੇ ਹਟਿਆ, ਉਹਦੇ ਅਗੇਂਸਟ ਸਟੈਂਡ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਬਰਾਬਰ ਜਾ ਕੇ ਬੈਠੇ ਨੇ, ਕੰਗਣਾ MP ਹੋਣ ਦੇ ਬਾਵਜੂਦ ਵੀ ਉੱਥੋਂ ਤੱਕ ਨਹੀਂ ਪਹੁੰਚ ਸਕੀ, ਦਲਜੀਤ ਹੋਰੀ ਉੱਥੇ ਪਹੁੰਚੇ। ਕਮਿਊਨਿਟੀ ਦਾ ਇੱਕ ਵੱਡਾ ਹਿੱਸਾ ਜਿਹੜਾ ਜੀ ਉਹ ਇਹ ਸਮਝਦਾ ਕਿ ਦਲਜੀਤ ਜੋ ਹੈ ਜੋ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਬਹੁਤੇ ਮਸਲੇ ਜਿਹੜੇ ਆ ਉਹ ਮੇਨ ਸਟ੍ਰੀਮ ਦੇ ਵਿੱਚ ਉਭਾਰਨ ਦੇ ਵਿੱਚ ਕਾਮਯਾਬ ਹੋ ਰਿਹਾ ਔਰ ਸਾਨੂੰ ਇਹ ਤੇ ਮਾਣ ਕਰਨਾ ਚਾਹੀਦਾ। ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਸਨ, ਉਹਨਾਂ ਹੜ੍ਹਾਂ ਦੀ ਅਵੇਅਰਨੈਸ ਵਾਸਤੇ ਉਹਦੇ ਫੰਡਰੇਜ਼ ਵਾਸਤੇ ਫੰਡਰੇਜ਼ ਨਾਲੋਂ ਵੱਧ ਅਵੇਅਰਨੈਸ ਕਹਿ ਲਈਏ ਕਿ ਉਹ ਕੌਣ ਬਣੇਗਾ ਕਰੋੜਪਤੀ ਵਿੱਚ ਜਾਂਦੇ ਨੇ ਔਰ ਉੱਥੇ ਜਾ ਕੇ ਇੱਕ 83 ਸਾਲਾਂ ਦੇ ਬਜ਼ੁਰਗ ਅਮਿਤਾਭ ਬੱਚਨ ਹੋਰਾਂ ਦੇ ਜਿਹੜੇ ਕਿ ਖੁਦ ਕਲਾਕਾਰ ਨੇ ਔਰ ਜਿਨ੍ਹਾਂ ਨੂੰ ਸਦੀ ਦਾ ਮਹਾਨ ਕਲਾਕਾਰ ਵੀ ਐਲਾਨਿਆ ਗਿਆ ਉਹ ਜਾ ਕੇ ਉਹਨਾਂ ਦੇ ਗੋਡੀ ਹੱਥ ਲਾਉਂਦੇ ਨੇ ਪੈਰੀਂ ਹੱਥ ਲਾਉਂਦੇ ਨੇ ਔਰ ਜਿਸ ਤੋਂ ਸਾਰਾ ਇਹ ਵਿਵਾਦ ਖੜਾ ਹੋ ਜਾਂਦਾ। ਹੁਣ ਜਿਹੜੇ ਇੱਕ ਸੁਭਾਅ ਦੀ ਗੱਲ ਕਰੀਏ ਵੀ ਜਦੋਂ ਵੀ ਕਿਤੇ ਕੋਈ ਗਲਤ ਨੈਰੇਟਿਵ ਸਿਰਜ ਹੁੰਦਾ ਤੇ ਅਸੀਂ ਉਸ ਦਾ ਹਿੱਸਾ ਬਹੁਤ ਛੇਤੀ ਬਣ ਜਾਂਦੇ ਹਾਂ। ਸਾਡਾ ਇਹ ਸੁਭਾਅ ਇਕੱਲਾ ਉੱਥੇ ਹੀ ਨੀਗਾ, ਇੱਥੇ ਵੀ ਹਾਲਾਤ ਇਹ ਨੇ। ਬਲਵਿੰਦਰ ਸਿੰਘ ਹੋਈ ਲਾਈਨ ਤੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹ ਤੋਂ ਬਾਅਦ ਮੈਂ ਥੋੜੀ ਜਿਹੀ ਇੱਕ ਐਗਜ਼ਾਮਪਲ ਇੱਥੋਂ ਦੀ ਵੀ ਦੇਣਾ ਚਾਹਾਂਗਾ ਕਿ ਇੱਥੇ ਵੀ ਕਿਸ ਢੰਗ ਦੇ ਨਾਲ ਫਾਲਸ ਨੈਰੇਟਿਵ ਸਿਰਜੇ ਜਾਂਦੇ ਨੇ ਤੇ ਅਸੀਂ ਉਸ ਵਹਾਅ ਦੇ ਵਿੱਚ ਵਹਿ ਤੁਰਦੇ ਹਾਂ। ਕੀ ਇਹ ਸਾਡੇ ਸੁਭਾਅ ਦੀ ਕਮਜ਼ੋਰੀ ਹੈ? ਇਹ ਇੱਕ ਬੜਾ ਵੱਡਾ ਸਵਾਲ ਆ। ਬਲਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ।
ਰਾਣਾ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਰਾਣਾ ਜੀ। ਚਲੋ ਇੱਥੋਂ ਤੁਸੀਂ ਬੈਕ ਟੈਕ ਕਰ ਲੈਣੇ, ਜੋ ਪਿਛਲੇ ਸਾਲ 3 ਨਵੰਬਰ ਨੂੰ ਹੋਇਆ ਉਹ ਉਸੇ ਹੀ ਨਵੰਬਰ ਦੀ ਇੱਕ ਜਿਹੜੀ ਹੈ ਨਾ ਮੈਮਰੀ ਨੂੰ ਤਾਜ਼ਾ ਕਰਨ ਦੇ ਵਾਸਤੇ ਇੱਕ ਮਤਲਬ ਇੱਕ ਆਰਕੈਸਟ੍ਰੇਟ ਕੀਤਾ ਗਿਆ ਸੀ ਉਹ ਸਾਰੇ ਤਰੀਕੇ ਨੂੰ ਜਿਹਨੂੰ ਕਹਿ ਦਿੰਦੇ ਨਾ ਦੰਗੇ, ਉਹ ਇੱਕ ਸਿਸਟੇਮੈਟਿਕ ਤੇ ਕੰਪ੍ਰੀਹੈਂਸਿਵ ਤਰੀਕੇ ਦੇ ਨਾਲ ਜਿਹੜਾ ਕਤਲੇਆਮ ਹੋਇਆ ਸੀਗਾ
ਜੀ,
ਜਿਹਦੇ ਵਿੱਚ ਜਿੰਨੇ ਵੀ ਉਸ ਵੇਲੇ ਦੇ ਟਾਪ ਨਾਚ ਜਿਹੜੇ ਕਾਂਗਰਸ ਦੇ ਲੀਡਰ ਸੀ ਸਾਰਿਆਂ ਦਾ ਹੀ ਮੂੰਹ ਕਾਲਾ
ਜੀ।
ਮੇਰਾ ਇੱਕ ਬੇਲੀ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ, ਬੜਾ ਹੀ ਮਤਲਬ ਗੂੜਾ ਜਿਹਨੂੰ ਕਹਿ ਦਿੰਦੇ ਯਾਰ ਬੇਲੀ, ਉਹ ਗੁਰਦਾਸਪੁਰ ਤੋਂ ਸੀ ਪਿੱਛੇ ਤੇ ਉਹਦੇ ਜਿਹੜਾ ਫਾਦਰ ਸੀ ਉਹਦੀ ਵਾਹਵਾ ਕਾਂਗਰਸ ਇੰਦਰਾ ਗਾਂਧੀ ਤੱਕ ਵਾਹਵਾ ਹੀ ਮੇਲ ਜੋਲ ਸੀ ਤੇ ਉਹਨੇ ਸਾਫ਼ ਕਿਹਾ, ਕਹਿੰਦਾ ਵੀ ਇਹਨਾਂ ਨੇ ਕਿਹਾ ਵੀ 48 ਘੰਟੇ ਚ ਜੋ ਕਰਨਾ ਕਰ ਲਓ, ਮੁੜ ਕੇ ਨਾ ਸਾਨੂੰ ਕਿਉਂ ਸਾਨੂੰ ਮੌਕਾ ਨੀ ਮਿਲਿਆ। ਬਸ ਆਏਗਾ ਇੱਕ ਲਾਈਨ ਜਿਹੜੀ ਆ ਸਾਰਾ ਕੁਝ ਸਮ ਅਪ ਕਰ ਜਾਂਦੀ ਆ। ਪਰ ਜਿਨ੍ਹਾਂ ਨੇ 47 ਦੇ ਵਿੱਚ ਬੜਾ ਇੱਕ ਸਿਸਟੇਮੈਟਿਕ ਤਰੀਕੇ ਦੇ ਨਾਲ ਐਥਨਿਕ ਕਲੈਂਜੀ ਨੂੰ ਕਹਿੰਦੇ, ਇੱਕ ਤੇ ਹੋ ਗਿਆ ਨਾ ਜੈਨੋਸਾਈਡ, ਐਥਨਿਕ ਕਲੈਂਜੀ ਦਾ ਮੁੱਲ ਹੁੰਦਾ ਵੀ ਅਸੀਂ ਦੂਜੀ ਐਥਨੀਸਿਟੀ ਨੂੰ ਇੱਥੇ ਨੀ ਰਹਿਣ ਦੇਣਾ, ਉਹਨੂੰ ਇੱਥੋਂ ਕਲੀਅਰ ਕਰ ਦੇਣਾ। ਹਾਂਜੀ, ਤੇ ਉਹਦੇ ਪਿੱਛੇ ਸਟੇਟ ਦਾ ਹੱਥ ਹੋਵੇ, ਜਿਹੋ ਜਿਹੀਆਂ ਵੀ ਨਵੀਆਂ ਨਵੀਆਂ ਗਵਰਨਮੈਂਟਾਂ ਸੀ ਤੇ ਉਹ ਜੈਨੋਸਾਈਡ 'ਚ ਵੀ ਆ ਜਾਂਦਾ। ਉਸ ਤੋਂ ਦੋ ਕੰਮ ਇਕੱਠੇ ਹੋਏ ਤੇ ਉਹਦਾ ਨਾਂ ਬਾਅਦ ਵਿੱਚ ਕੀ ਪਿਆ ਜੀ, 47 ਦੇ ਜਿਹੜੇ ਰੌਲੇ ਪਏ ਸੀ। ਹਾਂਜੀ, ਉਹ ਰੌਲੇ ਪਏ ਸੀ ਤੇ ਇਹ ਦੰਗੇ ਹੋਏ ਸੀ। ਹਾਂਜੀ, ਜਿਹੜੇ ਇੱਥੇ ਲੱਗੇ ਸੀ, ਜਿਹੜੇ ਇੱਥੇ ਲੱਗੇ ਹੋਣ ਸੀ ਉਹ ਵੀ ਇਹਨਾਂ ਨੇ ਦੰਗੇ ਹੀ ਕਹਿਣਾ ਸੀ ਪਿਛਲੇ ਸਾਲ। ਉਹ ਪਤਾ ਨੀ ਕਿਸ ਉਸ ਰੱਬ ਦੀ ਮਿਹਰ ਹੋਈ ਤੇ ਉਹ ਜਿਹੜੀ ਆ ਗੇਮ ਇੱਥੇ ਨੀ ਸ਼ੁਰੂ ਹੋ ਗਈ, ਨਹੀਂ ਤੇ ਰਿਜ਼ਲਟ ਬੜੇ ਭੈੜੇ ਨਿਕਲਦੇ ਸੀਗੇ। ਹਾਂਜੀ
ਜੀ,
ਤੇ ਜੇ ਹੁਣ ਕੋਈ ਬੈਕ ਟਰੈਕ ਕਰਦਾ ਵੀ ਅਸੀਂ ਉੱਥੇ ਨੀ ਸੀ ਦੂਜਾ ਨੀ ਸੀ, ਇਹ ਸਭ ਜਿੱਦਾਂ ਹੁਣ ਇਹਨੂੰ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਫੈਸਿੰਗ ਆਫ ਟਾਈਮ, ਤੇ ਹੁਣ ਉਹ ਟਾਈਮ ਲੰਘ ਗਿਆ, ਜਿੱਦਾਂ ਜਿੱਦਾਂ ਟਾਈਮ ਦੂਰ ਹੋਈ ਜਾਂਦਾ ਉਦਾਂ ਦੇ ਉਹ ਜਿਹੜਾ ਸ਼ਿਪ ਅੱਖਾਂ ਤੋਂ ਹੌਲੀ ਹੌਲੀ ਦੂਰ ਹੋਈ ਜਾਂਦਾ, ਕਿਸੇ ਦਿਨ ਉਹਨੇ ਸਾਡੀ ਅੱਖਾਂ ਤੋਂ ਬਿਲਕੁਲ ਹੀ ਦੂਰ ਹੋ ਜਾਣਾ ਹੌਲੀ ਹੌਲੀ। ਹਾਂਜੀ, ਪਰ ਨਹੀਂ, ਜਿਹਨਾਂ ਨਾਲ ਹੋਈ ਹੁੰਦੀ ਹੈ ਨਾ ਉਹਨਾਂ ਨੇ ਥੋੜਾ ਇਹਨੂੰ ਭੁਲਾ ਦੇਣੀ ਹੈ। ਉਹਨਾਂ ਨੇ ਇੱਕ ਤੇ ਇਨੋਸੈਂਟਲੀ ਹੋ ਜਾਂਦੀ, ਜੇ ਦੰਗੇ ਹੁੰਦੇ ਉਹ ਇਨੋਸੈਂਟਲੀ ਹੋ ਜਾਂਦੇ, ਦੋ ਬੰਦੇ ਲੜ ਦਿੰਦੇ, ਵਿਚਾਰ ਹੋ ਜਾਂਦੇ, ਫਿਰ ਅੱਠ ਹੋ ਜਾਂਦੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਹਿਊਮਨ ਸਾਈਕੋਲੋਜੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਮੈਨੇਜ ਕਰ ਲੈਂਦੀ ਆ। ਪਰ ਜਿੱਥੇ ਕਿਸੇ ਨਾਲ ਸ਼ਰੇਆਮ ਜ਼ਿਆਦਤੀ ਹੋਈ ਹੋਵੇ, ਹੁਣ ਅਰਮੀਨੀਆ ਛੋਟਾ ਜਿਹਾ ਦੇਸ਼ ਆ, ਇਹਦੇ ਨਾਲ ਜਿਹੜੇ ਆਟੋਮਨ ਨੇ 120 ਸਾਲ ਪਹਿਲਾਂ ਇੱਦਾਂ ਭੈੜਾ ਜੈਨੋਸਾਈਡ ਕੀਤਾ ਸੀਗਾ, ਉਹ ਹੁਣ ਹਿਸਟਰੀ ਥੋੜਾ ਉਹ ਬੁੱਕ ਦੇ ਵਿੱਚ ਲੱਗੀ ਆ ਰੇਜ਼, ਹੁਣ ਫਿਰ ਉਹਨੂੰ ਅਸੀਂ ਮਿਟਾ ਦਾਂਗੇ। ਹਾਂਜੀ, ਚਲੋ ਯਾਰ, ਲੋਕੀ ਦੁਬਾਰਾ ਰਹਿਣਾ ਆਪਣਾ ਫਿਰ ਤੋਂ ਵੀ ਲਾਈਫ ਨੂੰ ਆਪਣੀ ਅਸਟੈਬਲਿਸ਼ ਕਰਦੇ ਆ, ਸਿੱਖ ਜਾਂਦੇ ਆ ਵੀ, ਪਰ ਜਦੋਂ ਉਹਨਾਂ ਨੂੰ ਇਹ ਇਮਾਨੈਂਟ ਉੱਤੇ ਖਤਰਾ ਬਣਿਆ ਰਹੇ ਕਿ ਹੋਵੇ ਨਾ ਹੋਵੇ ਫੇਰ ਇਹੋ ਹੀ ਜਿਹੜੀ ਆ ਕਾਰਵਾਈ ਫੇਰ ਕੀਤੀ ਜਾਵੇ ਉਹਨਾਂ ਲੋਕਾਂ ਦੇ ਖਿਲਾਫ਼, ਤੇ ਉਹਨਾਂ ਨੂੰ ਫਿਰ ਚੌਕਸ ਤੇ ਰਹਿਣਾ ਹੀ ਪੈਂਦਾ ਨਾ
ਜੀ।
ਤੇ ਛੋਟੀ ਜਿਹੀ ਗੱਲ ਇੱਕ ਜਿਹੜੀ ਹੈ, ਅਮਰੀਕਾ ਮਿਲਾ ਦਾ ਪਾਕਿਸਤਾਨ ਵਾਲਿਆਂ ਨੇ ਤੁਸੀਂ ਕਿਹਾ ਕੋਈ ਨਿਊਕਲੀਅਰ ਟੈਸਟ ਵਗੈਰਾ ਕੀਤਾ ਹੈ ਜੀ?
ਹਾਂਜੀ, ਉਹ ਅਮਰੀਕਾ ਦੇ ਆਪਣੇ ਅੰਕਲ ਜੀ ਨੇ ਬਿਆਨ ਦਿੱਤਾ
ਭਾਈ ਉਹਨਾਂ ਨੇ। ਅੱਛਾ, ਇੱਥੇ ਇਹ ਗੱਲ ਵੇਖਣ ਵਾਲੀ ਹੈ ਵੀ 1991 ਦੇ ਬਾਅਦ ਕਿਸੇ ਵੀ ਮੁਲਕ ਨੇ ਜੇ ਨਿਊਕਲੀਅਰ ਬੰਬ ਟੈਸਟ ਕੀਤੇ, ਉਹਦੇ ਵਿੱਚ ਇੰਡੀਆ ਆ ਜਾਂਦਾ, ਪਾਕਿਸਤਾਨ ਆ ਜਾਂਦਾ, ਰਸ਼ੀਆ ਆ ਜਾਂਦਾ, ਚਾਈਨਾ ਆ ਜਾਂਦਾ, ਕੋਰੀਆ ਆ ਜਾਂਦਾ, ਇਜ਼ਰਾਈਲ ਜਿਹੜੇ ਆ ਉਹ ਸਾਊਥ ਅਫਰੀਕਾ ਤੇ ਅਰਜਨਟੀਨਾ ਦੇ ਹਿਸਾਬ ਕਿਤਾਬ ਦੇ ਨਾਲ, ਵੈਸੇ CIA ਨੂੰ ਪਤਾ ਸੀ, ਉਹਨਾਂ ਨੇ ਵੀ ਟੈਸਟ ਕਰ ਲਿਆ ਸੀ ਚੋਰੀ, ਇਹ ਸਾਰਿਆਂ ਨੇ ਕਰ ਲਿਆ। 91 ਤੱਕ ਇਹ ਜਿਹੜਾ ਰੇਗਨ ਸੀ ਉਹਦੀ ਕਮਾਈ ਕਹਿ ਲਓ, ਤੇ ਜਾਂ ਜਿਹੜਾ ਬੁਸ਼ ਸੀ ਸੀਨੀਅਰ, ਇਹਨਾਂ ਨੇ ਜਿਹੜਾ ਇਹ ਨਿਊਕਲੀਅਰ ਟੈਸਟਿੰਗ ਤੇ ਬੈਨ ਲਾਇਆ ਹੋਇਆ ਸੀਗਾ। ਹੁਣ ਅਗਲੇ ਦਿਨ ਰਸ਼ੀਆ ਵਾਲਿਆਂ ਨੇ ਜੀ ਅਸੀਂ ਨਿਊਕਲੀਅਰ ਮਿਸਾਈਲ ਟੈਸਟ ਕਰ ਲਈ ਆ, ਪਤਾ ਨੀ ਕਰ ਲਈ ਆ ਜਾਂ ਕੀ ਹੈ ਕੀ ਨਹੀਂ। ਦੂਜੇ ਪਾਸੇ ਅੰਕਲ ਜੀ ਉਹਨਾਂ ਨੇ ਸਾਫ਼ ਹੀ ਬਿਆਨ ਦਿੱਤਾ ਵੀ ਜਿੰਨੇ ਵੀ ਨਿਊਕ ਆ ਨਾ ਪੂਰੀ ਟੈਕਟੀਕਲ ਲੈਵਲ ਤੱਕ ਉਹਨਾਂ ਦੀ ਦੁਬਾਰਾ ਤੋਂ ਉਹਨਾਂ ਦਾ ਜਿਹੜਾ ਆ ਓਵਰਹਾਲ ਕੀਤਾ ਜਾਵੇ ਤੇ ਜਿਹੜੀ ਟੈਸਟ ਬੈਨ ਜਿਹੜੇ ਆ ਕਿਸੇ ਨੇ ਫਾਲੋ ਹੀ ਨੀ ਕੀਤਾ ਤੇ ਅਸੀਂ ਹੁਣ ਦੁਬਾਰਾ ਜਿਹੜੇ ਆ ਖੁੱਲੇ ਉਹਨਾਂ ਨੂੰ ਖੁੱਲ ਮਿਲ ਗਈ ਹੁਣ ਕਿਉਂਕਿ ਅਮੈਰੀਕਾ ਕੋਲ ਜਿਹੜੀ ਟੈਕਨੋਲੋਜੀ ਜਾਂ ਟੈਕਨੀਕਲ ਨਿਊਕ ਅਸੀਂ ਕਿੰਨੇ ਬੜੇ ਛੋਟੇ ਸਾਈਜ਼ ਦੇ ਹੁੰਦੇ ਆ ਤੇ ਬਹੁਤ ਇਹਨਾਂ ਨੇ ਉਹਨੂੰ ਬਸ ਤਰੀਕੇ ਦੇ ਨਾਲ ਮਤਲਬ ਡਿਵੈਲਪ ਕੀਤਾ ਹੋਇਆ ਪਰ ਉਹਨਾਂ ਨੂੰ ਰਿਵੀਜ਼ਨ ਨੀ ਹੋਈ ਹੁਣ ਦੁਬਾਰਾ ਟੈਸਟ ਕਰਨਗੇ ਸੋ ਇਹ ਜਿਹੜੀ ਗੱਲ ਸੀ ਇਹ ਮਾੜੀ ਸੀ ਇਹ ਜਦੋਂ ਇਹ ਬੈਨ ਹੋਇਆ ਸੀ ਉਹਦੇ ਤੇ ਇਹਨੂੰ ਫਾਲੋ ਕਰਦੇ ਰਹਿੰਦੇ ਤੇ ਹੌਲੀ ਹੌਲੀ ਜਿਹੜੀ ਆ ਇਹ ਜਿਹੜੇ ਨਿਊਕਲੀਅਰ ਬੰਬ ਇਹਨਾਂ ਦੀ ਰਿਡਕਸ਼ਨ ਹੁੰਦੀ ਰਹਿੰਦੀ ਹੁਣ ਡੋਨਲਡ ਟਰੰਪ ਤੇ ਇਹ ਵੀ ਕਿਹਾ ਚਾਈਨਾ ਦੇ ਵਿੱਚ ਪਈ ਚਾਈਨਾ ਵੀ ਹੌਲੀ ਹੌਲੀ ਰਸ਼ੀਆ ਤੇ ਅਮਰੀਕਾ ਦੇ ਨਾਲ ਹੀ ਰਲ ਚੱਲਾ ਉਹਨਾਂ ਕੋਲ ਵੀ ਇੰਨੇ ਕੁ ਨਿਊਕ ਹੋ ਚੱਲੇ ਪਈ ਜਦੋਂ ਕਿ ਅਸੀਂ ਕੋਸ਼ਿਸ਼ ਸਾਡੀ ਰਹੀ ਆ ਤੇ ਇਹਨਾਂ ਨੂੰ ਘਟਾਇਆ ਜਾਵੇ ਹੌਲੀ ਹੌਲੀ ਘਟਾਇਆ ਜਾਵੇ ਇੱਥੋਂ ਤੱਕ ਲੈ ਕੇ ਜਾਇਆ ਜਾਵੇ ਕਿ ਇਹਨਾਂ ਦੀ ਬਿਲਕੁਲ ਕੋਈ ਰਵੇ ਹੀ ਨਾ ਇਹ ਕੋਈ ਨਿਊਕ
ਜੀ
ਬਾਕੀ ਜਿਹੜੇ ਮੁਲਕ ਆ ਜਿਹਨਾਂ ਨੂੰ ਇਹ ਆ ਕਿ ਸਾਡੀ ਜਿਹੜੀ ਆ ਪਾਵਰ ਜਾਂ ਸਰਵਾਈਵਲ ਹੈ ਹੁਣ ਪਾਕਿਸਤਾਨ ਜਿਹੜਾ ਪਾਕਿਸਤਾਨ ਜੁੜੇ ਹੋ ਤੇ ਨਿਊਕਲੀਅਰ ਬੰਬ ਬਣਾ ਲਓ ਭਾਵੇਂ ਹਜ਼ਾਰ ਸਾਲ ਘਾ ਖਾਇਓ ਹਾਂਜੀ ਅਦਰਵਾਈਜ਼ ਤੁਹਾਡਾ ਪਾਕਿਸਤਾਨ ਨਹੀਂ ਰਹਿਣ ਲੱਗਾ ਸੋ ਇਸ ਕਰਕੇ ਉਹਨਾਂ ਨੇ ਆਪਣੇ ਸਰਵਾਈਵਲ ਵਾਸਤੇ ਬੰਬ ਉਹਨਾਂ ਨੇ ਬਣਾਉਣਾ ਉਹਨਾਂ ਨੇ ਕਿਸੇ ਸੰਧੀ ਨੂੰ ਨੀ ਮਿਲਣਾ ਇਜ਼ਰਾਈਲ ਵਾਸਤੇ ਸੇਮ ਸਿਚੁਏਸ਼ਨ ਹੈ ਆਪਣੇ ਸਰਵਾਈਵਲ ਵਾਸਤੇ ਤੇ ਸਾਰਿਆਂ ਦੇ ਫਿਰ ਕੋਲ ਇਹੋ ਜਿਹੀ ਐਕਸਕਿਊਜ਼ ਹੁੰਦਾ ਤੁਸੀਂ ਆਪਣੇ ਸਰਵਾਈਵਲ ਵਾਸਤੇ ਨਿਊਕਲੀਅਰ ਬੰਬ ਬਣਾ ਰਹੇ ਪਰ ਇਹ ਮਾੜੀ ਡਾਇਰੈਕਸ਼ਨ ਹੈ ਜਿੱਧਰ ਨੂੰ ਮਤਲਬ ਦੁਨੀਆ ਨਿਊਕਲੀਅਰ ਬੰਬ ਵਧਾਉਣ ਵਾਸਤੇ ਜਾ ਰਹੀ ਆ ਜਦੋਂ ਕਿ ਇਹਨਾਂ ਨੂੰ ਬਿਲਕੁਲ ਇਹਨੂੰ ਘਟਾਉਣਾ ਚਾਹੀਦਾ ਹਾਂਜੀ
ਜੀ ਬਿਲਕੁਲ ਬਿਲਕੁਲ
ਤੇ ਛੋਟੀ ਜਿਹੀ ਗੱਲ ਜਿਹੜੀ ਅਮੈਰੀਕਨ ਗਵਰਨਮੈਂਟ ਦੀ ਸ਼ਟ ਡਾਊਨ ਆ ਇਹ ਜਿਵੇਂ ਨਾ ਘਰ ਦੇ ਵਿੱਚ ਰੱਪੜ ਪਿਆ ਹੁੰਦਾ ਪੈਸੇ ਖਰਚ ਕਰਨ ਦਾ ਪਿਆ ਅਸੀਂ ਇਸ ਗੱਲ ਤੇ ਖਰਚ ਕਰਾਉਣੇ ਤੇ ਅਗਲਾ ਕਹਿੰਦਾ ਇਸ ਗੱਲ ਤੇ ਅਸੀਂ ਨਹੀਂ
ਕਰਨੇ
ਇਹ ਨਾ ਅੱਗੇ ਵੀ ਸ਼ਟ ਡਾਊਨ ਹੁੰਦਾ ਰਹਿੰਦਾ ਇਹਦਾ ਨੁਕਸਾਨ ਜਿਹੜਾ ਸਿਰਫ ਜਿਹੜੇ ਗਵਰਨਮੈਂਟ ਦੇ ਵਿੱਚ ਇੰਟਰਨਲ ਲੋਕ ਕੰਮ ਕਰਦੇ ਨਾ ਉਹਨਾਂ ਨੂੰ ਨੁਕਸਾਨ ਹੁੰਦਾ ਲੋਕਾਂ ਨੂੰ ਨਹੀਂ ਹੁੰਦਾ ਇਹਦੇ ਵਿੱਚ ਫੌਜ ਨੂੰ ਜਿਹੜੀ ਅਸੈਂਸ਼ੀਅਲ ਸਰਵਿਸ ਹੈ ਉਹਨਾਂ ਨੂੰ ਤੇ ਤਨਖਾਹ ਮਿਲਦੀ ਆ ਹਾਂਜੀ ਤੇ ਜਿਹੜੇ ਬਾਕੀ ਗਵਰਨਮੈਂਟ ਨੇ ਖਰਚੇ ਕਰਨੇ ਆ ਉਹਦੇ ਤੇ ਮਤਲਬ ਉੱਤੇ ਡੈਂਪਰ ਲੱਗਾ ਹੁੰਦਾ ਵੀ ਆਹ ਜਿਹੜੇ ਖਰਚੇ ਕਿਹੜੇ ਹੋਣੇ ਆ ਕਿਉਂ ਹੋਣੇ ਆ ਤੇ ਕਿਉਂ ਨਹੀਂ ਹੋਣੇ ਤੇ ਇਹਦਾ ਕਈ ਵਾਰੀ ਤਾਂ ਸਗੋਂ ਫਾਇਦਾ ਹੁੰਦਾ ਜਿੰਨੇ ਦਿਨ ਸਮਾਂ ਗਵਰਨਮੈਂਟ ਬੰਦ ਰਹੂਗੀ ਉਹਨਾਂ ਦਿਨ ਜਿਹੜੇ ਉਹ ਖਰਚ ਕਰਨ ਵਾਲੇ ਲੋਕ ਆ ਉਹ ਉਹਨਾਂ ਦੇ ਪਾਕਟ ਘੋਟ ਕੇ ਰੱਖਣ ਗਿਆ
ਜੀ
ਤੇ ਜਿਹੜੇ ਡੈਮੋਕਰੇਟ ਆ ਜਿਹੜੇ ਪੈਸਾ ਖਰਚ ਕਰਾਉਣਾ ਚਾਹੁੰਦੇ ਨੁਕਸਾਨ ਤੇ ਉਹਨਾਂ ਦਾ ਜ਼ਿਆਦਾ ਹੋਣ ਡਿਆ ਹਨਾ ਵੀ ਜਿਵੇਂ ਹੁਣ ਨਿਆਣਾ ਪਿਆ ਹੋਵੇ ਰੱਫੜ ਤੇ ਮੈਨੂੰ ਆਹ ਚਾਹੀਦਾ ਹੀ ਚਾਹੀਦਾ ਜਿਹੜਾ ਥੋੜਾ ਬਹੁਤਾ ਮਿਲਣਾ ਹੁੰਦਾ ਉੱਥੋਂ ਵੀ ਰਹਿ ਜਾਂਦਾ ਇਹ ਹੋ ਤੇ ਜਾਏਗਾ ਦੁਬਾਰਾ ਫਿਰ ਖੁੱਲ ਜਾਏਗੀ ਪਰ ਇਹਦਾ ਨੁਕਸਾਨ ਜਿਹੜੀ ਬੰਦ ਕਰਨ ਵਾਲੇ ਉਹਨਾਂ ਨੂੰ ਜ਼ਿਆਦਾ ਹੁੰਦਾ
ਹਮੇਸ਼ਾ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ
ਮਿਹਰਬਾਨੀ ਹੁਣ ਆਪਾਂ ਥੋੜੀ ਜਿਹੀ ਗੱਲ ਇੱਥੋਂ ਦੀ ਆਪਾਂ ਟੁਕ ਮਾਤਰ ਕਰਦੇ ਹਾਂ ਕਿ ਇੱਥੇ ਵੀ ਇੱਕ ਟੋਲਾ ਜਿਹੜਾ ਜੀ ਉਹ ਸਰਗਰਮਾ ਆਪਣੇ ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸਮਾਜ ਸੇਵੀ ਦਰਸਾਉਣ ਦਾ ਭਰਮ ਪਾਲੀ ਬੈਠਾ ਔਰ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਜੀ ਉਹ ਜਾਂ ਤਾਂ ਪਿਛਲੇ ਸਮਿਆਂ ਦੇ ਵਿੱਚ ਇਲੈਕਸ਼ਨ ਲੜ ਚੁੱਕੇ ਨੇ ਜਾਂ ਫਿਰ ਭਵਿੱਖ ਦੇ ਵਿੱਚ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਹਰ ਮੁੱਦੇ ਨੂੰ ਲੈ ਕੇ ਤੇ ਬ੍ਰੈਂਪਟਨ ਸਿਟੀ ਦੇ ਅਗੇਂਸਟ ਇੱਕ ਫਾਲਸ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਨੇ ਹਾਂਜੀ ਔਰ ਸਾਡਾ ਇੱਕ ਮੀਡੀਆ ਦਾ ਇੱਕ ਹਿੱਸਾ ਜਿਹੜਾ ਆ ਉਹ ਵੀ ਉਹਨਾਂ ਨੂੰ ਦੱਬ ਕੇ ਹਵਾ ਦਿੰਦਾ ਹਾਲਾਂਕਿ ਉਹ ਜੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਉਹਨਾਂ ਲੋਕਾਂ ਨੂੰ ਉਸ ਟੋਲੇ ਨੂੰ ਦੇਖਿਆ ਜਾਵੇ ਹਾਂਜੀ ਉਹ ਬੜੇ ਨਫ਼ਰਤੀ ਨੇ ਪੋਜ਼ਿਟਿਵਿਟੀ ਤੋਂ ਬਹੁਤ ਦੂਰ ਨੇ ਹਾਂਜੀ ਪਰ ਜਦੋਂ ਸਾਡਾ ਮੀਡੀਆ ਉਹਨਾਂ ਨੂੰ ਸਮਾਜ ਸੇਵਕ ਵਜੋਂ ਇੰਟਰੋਡਿਊਸ ਕਰਦਾ ਉਹ ਕੋਈ ਉਡੀ ਕਹਿ ਲਓ ਉਡੀ ਸਿਆਣੀ ਗੱਲ ਨਹੀਂ ਲੱਗਦੀ ਬਿੱਲੀ ਜਿਹੜੀ ਆ ਥੇਲੋਂ ਬਾਹਰ ਆ ਜਾਣੀ ਹੈ ਕਿਉਂਕਿ ਕਿੰਨਾ ਚਿਰ ਲੁਕੀ ਰਹੂ ਬਹੁਤ ਉਸਲੋਂ ਵੱਟੇ ਲੈਂਦੀ ਹੈ ਔਰ ਉਹ ਕਹਿ ਲਓ ਕਿ ਜਿਹੜੇ ਸਾਡੇ ਮੀਡੀਆ ਪਲੇਟਫਾਰਮਸ ਨੇ ਉਹ ਉਹਨਾਂ ਦੇ ਉੱਪਰ ਜਾ ਕੇ ਤੇ ਉਹ ਕੁਫਰ ਤੋਲਦੇ ਨੇ ਜ਼ਹਿਰ ਉਗਲਦੇ ਨੇ ਸਾਡੇ ਜਿਹੜੇ ਕਹਿ ਲਓ ਵੀ ਜਿਹੜੇ ਸਾਡੇ ਸੋਸ਼ਲ ਈਵੈਂਟਸ ਹੁੰਦੇ ਨੇ ਉੱਥੇ ਜਾ ਕੇ ਉਹ ਖਲਲ ਪਾਉਂਦੇ ਨੇ ਉਹ ਜ਼ਹਿਰ ਉਗਲਦੇ ਨੇ ਔਰ ਸਾਡੇ ਕੁਝ ਕੁ ਲੋਕ ਜਿਹੜੇ ਨੇ ਜੀ ਸਿਰਫ ਕਿਉਂਕਿ ਜਿਨ੍ਹਾਂ ਨੂੰ ਉਹ ਚੰਗਾ ਨਹੀਂ ਸਮਝਦੇ ਉਹ ਉਸ ਕਰਕੇ ਕਿਉਂਕਿ ਉਹ ਉਹਨਾਂ ਦੀ ਆਲੋਚਨਾ ਕਰ ਰਹੇ ਹੁੰਦੇ ਆ ਇਸ ਕਰਕੇ ਉਹਨਾਂ ਦੇ ਮਗਰ ਲੱਗ ਤੁਰਦੇ ਨੇ ਸੋ ਜਿਹੜੀ ਇੱਕ ਲਾਈ ਲੱਗਤਾ ਜਾਂ ਫਿਰ ਉਧਰ ਨੂੰ ਸਾਡਾ ਜਿਹੜਾ ਝੁਕਾਅ ਆ ਇਹ ਸਾਡੇ ਸੁਭਾਵਾਂ ਦਾ ਹਿੱਸਾ ਜਿਹੜਾ ਬਣ ਗਿਆ ਜਿਹੜਾ ਕਿ ਫਿਕਰਮੰਦੀ ਵਾਲੀ ਗੱਲ ਹੈ ਇਹ ਸਾਨੂੰ ਕਹਿ ਲਓ ਕਿ ਅੰਦਰ ਝਾਤੀ ਮਾਰਨ ਦੀ ਜ਼ਰੂਰਤ ਆ ਇਹ ਨਹੀਂ ਵੀ ਤੁਸੀਂ ਕਿਸੇ ਦੇ ਭਗਤੀ ਬਣ ਜਾਓ ਪਰ ਕਿਸੇ ਵੀ ਫੈਕਟ ਨੂੰ ਚਾਹੇ ਤੁਸੀਂ ਕਿਸੇ ਰੇਡੀਓ ਪ੍ਰੋਗਰਾਮ ਤੇ ਚਾਹੇ ਇਹ ਗੱਲਾਂ ਮੇਰੇ ਕੋਲ ਹੀ ਸੁਣ ਰਹੇ ਹੋ ਜਿਹੜਾ ਮੇਰਾ ਬੋਲਿਆ ਉਹ ਅੰਤਮ ਸੱਚ ਥੋੜੋ ਆ ਘੱਟੋ ਘੱਟ ਤੁਹਾਨੂੰ ਘੋਖਿਆ ਤੇ ਜਾ ਸਕਦਾ ਨਾ ਕਾਹਤੋਂ ਯਕੀਨ ਕਰਨਾ ਵੀ ਇਹਦੇ ਜੇ ਕੋਈ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਕੋਈ ਖ਼ਬਰ ਜਾਂ ਫਿਰ ਕੋਈ ਕਨਸੋਸ ਸੁਣਦੇ ਹਾਂ ਉਸ ਨੂੰ ਆਪ ਪੜਤਾਲਣ ਦੀ ਜ਼ਰੂਰਤ ਤੇ ਕੋਸ਼ਿਸ਼ ਕਰੀਏ, ਉਹ ਜ਼ਰੂਰਤ ਸਮਝੀਏ। ਨਹੀਂ ਤਾਂ ਕਹਿ ਲਓ ਵੀ ਸਾਨੂੰ ਤਾਂ ਬੁੱਧੂ ਬਣਾ ਕੇ ਤੇ ਕਹਿ ਲਓ ਵੀ ਕਈ ਤੁਰਦੇ ਨੇ, ਔਰ ਜਿਹੜੇ ਕਹਿ ਲਓ ਕਿ ਸਾਡੇ ਹਮਾਇਤੀ ਹੋਣ ਦਾ ਭਰਮ ਪਾਲੀ ਬੈਠੇ ਨੇ, ਉਹ ਅਸਲ ਦੇ ਵਿੱਚ ਸਾਡੀਆਂ ਜੜ੍ਹਾਂ 'ਚ ਤੇਲ ਪਾ ਰਹੇ ਹੁੰਦੇ ਨੇ। ਜਸਟ ਬੀ ਕੇਅਰਫੁਲ। ਉਹ ਇੱਕ ਨਿੱਕੀ ਜਿਹੀ ਬ੍ਰੇਕ ਲੈ ਲਈਏ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4168-417-8 ਸਰਵਲੋਕ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਇੱਕ ਤੁਹਾਡੇ ਮੈਂ ਅਕਸਰ ਇਸ ਗੱਲ ਜਾਣਨ ਦੇ ਵਾਸਤੇ ਫੋਨ ਕਾਲ ਵੀ ਆਉਂਦੇ ਨੇ ਕਿ ਜਿਹੜੀ ਛੋਟ ਮਿਲੀ ਹੈ ਜੀ ਪ੍ਰਵੇਸ਼ ਵੱਲੋਂ ਵੀ, ਪਹਿਲਾਂ HST ਰਿਬੇਟ ਦੀ ਗੱਲ ਜਿਹੜੀ ਸੀਗੀ ਜੀ ਉਹ ਫੈਡਰਲ ਨੇ ਕੀਤੀ ਸੀ, ਫਿਰ ਜਿਹੜਾ ਪ੍ਰੋਵਿੰਸ਼ੀਅਲ ਪੋਰਸ਼ਨ ਹੈ 8% ਉਹਦੀ ਪ੍ਰੋਵਿੰਸ ਨੇ ਵੀ ਕਹਿ ਦਿੱਤਾ ਕਿ ਭਾਈ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਜਾਂ ਕੋਈ ਬਿਲਡਰ ਦੇ ਕੋਲੋਂ, ਯਾਨੀ ਕਿ ਨਵਾਂ ਘਰ ਖਰੀਦਦੇ ਨੇ, ਉਹਦੇ ਵਿੱਚ ਉਹਨਾਂ ਨੂੰ ਜਿਹੜੀ PST ਮਾਫ਼ ਕਰ ਦਿੱਤੀ ਹੋਈ ਜਾਵੇਗੀ, ਜਿਸ ਦੋਵਾਂ ਨੂੰ ਰਲਾ ਲਈਏ ਤੇ 13% ਬਣ ਜਾਂਦਾ। ਫਿਰ ਇਹਦਾ ਜਿਹੜਾ ਅਸਲ ਦੇ ਵਿੱਚ ਫਾਇਦਾ ਜਿਹੜਾ ਉਹ ਕਿੱਧਰ ਨੂੰ, ਜਿਸ ਪਾਸਿਓਂ ਮੈਂ ਦੇਖਦਾ, ਸੋ ਇਹਦਾ ਫਾਇਦਾ ਜਿਹੜਾ ਜੀ ਉਹ ਡਿਵੈਲਪਰ ਜਾਂ ਫਿਰ ਬਿਲਡਰ ਵਾਲੇ ਪਾਸੇ ਨੂੰ ਜ਼ਿਆਦਾ ਲੱਗਦਾ। ਕਾਰਨ ਇਹ ਵੀ ਚਲੋ $1 million ਤੋਂ ਜਿਹੜੀ ਘੱਟਦੀ ਪ੍ਰੋਪਰਟੀ ਆ ਤੇ ਜਿਹੜਾ ਫਸਟ ਟਾਈਮ ਹੋਮ ਬਾਇਰ ਹੈ ਉਸ ਨੂੰ ਉਹ ਪ੍ਰੋਪਰਟੀ ਜਿਹੜੀ ਉਹ ਬਿਲਡਰ ਤੋਂ ਹੀ ਖਰੀਦਣੀ ਪੈਣੀ ਹੈ, ਤੇ ਜਿਹੜੀ ਬਿਲਡਰ ਕਹਿ ਲਓ ਵੀ ਅੱਜ 7 ਲੱਖ ਦੀ ਕੋਈ ਪ੍ਰੋਪਰਟੀ ਵੇਚ ਰਿਹਾ ਤੇ ਕਹਿ ਲਓ ਵੀ ਤੁਹਾਨੂੰ $91,000 ਦਾ ਉਹਦਾ ਫਾਇਦਾ ਹੋ ਰਿਹਾ। ਹੁਣ ਅੱਜ ਉਹ 7 ਲੱਖ ਦੀ ਵੇਚਦਾ, ਹੋ ਸਕਦਾ ਮਹੀਨੇ ਦੋਵਾਂ ਮਹੀਨਿਆਂ ਬਾਅਦ ਕਹੇ ਵੀ ਭਾਈ ਮਾਰਕੀਟ ਜਿਹੜੀ ਆ ਵਧ ਗਈ ਹੈ, ਉਹ 7.5 ਕਰ ਦੇਵੇ, ਉਹ ਕਹਿ ਲਓ ਵੀ 7 ਲੱਖ 91,000 8 ਲੱਖ ਕਰ ਦੇਵੇ। ਸੋ ਇਹਦੇ ਨਾਲ ਜਿਹੜਾ ਜੀ ਉਹ ਜਿਹੜੇ ਬਿਲਡਰ ਨੇ ਡਿਵੈਲਪਰ ਨੇ ਉਹਨਾਂ ਨੂੰ ਹੁਲਾਰਾ ਜਿਹੜਾ ਸੀ ਉਹ ਜ਼ਿਆਦਾ ਮਿਲਦਾ ਨਜ਼ਰ ਆਉਂਦਾ। ਪਰ ਮਨ ਨੂੰ ਯਕੀਨ ਦਿਵਾਉਣ ਵਾਲੀ ਗੱਲ ਆ, ਫਾਇਦਾ ਤਾਂ ਕਿਸੇ ਨੇ ਪਾਸੋਂ ਹੋ ਰਿਹਾ ਨਾ। ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤੇ ਨਵਾਂ ਘਰ ਖਰੀਦਦੇ ਹੋ ਤੇ ਤੁਹਾਨੂੰ ਇਹਦਾ ਲਾਹਾ ਮਿਲ ਸਕਦਾ। ਬਾਕੀ ਆਹ ਆਹ ਜਿਹੜਾ ਬਜਟ ਵਾਲਾ ਵੀਕ ਆ ਔਰ ਫੈਡਰਲ ਸਰਕਾਰ ਜਿਹੜੀ ਹੈ ਜੀ ਉਹ ਕਿਹੜੀਆਂ ਕਿਹੜੀਆਂ ਨਵੀਆਂ ਤਬਦੀਲੀਆਂ ਲਿਆਉਂਦੀ ਆ ਇਹ ਸਾਡੀ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਨੂੰ ਹੁਲਾਰਾ ਦੇਣ ਦੇ ਲਈ ਕਿਹੜੀਆਂ ਕਿਹੜੀਆਂ ਤਬਦੀਲੀਆਂ ਲਿਆਉਂਦੀ ਆ, ਜਿਹੜਾ ਸਾਡਾ ਜਿੰਨਾ ਕ੍ਰਾਈਮ ਇੱਥੇ ਵੱਧ ਚੁੱਕਾ ਉਸ ਨੂੰ ਠੱਲ ਪਾਉਣ ਦੇ ਲਈ ਸਾਡੇ ਬਜਟ ਦੇ ਵਿੱਚ ਕੀ ਕੀ ਆਉਂਦਾ, ਇਹ ਸਾਰਾ ਕੁਝ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਪਰ ਸਾਡੇ ਫਾਈਨਾਂਸ ਮਿਨਿਸਟਰ ਨੇ ਜਿਹੜੇ ਇੱਕ ਰਵਾਇਤ ਦੇ ਮੁਤਾਬਕ ਨਵੇਂ ਬੂਟ ਖਰੀਦ ਲਏ ਨੇ। ਬ੍ਰੈਂਪਟਨ ਤੋਂ ਜਿਹੜੀ ਇੱਕ ਬੜੀ ਦੁਖਦ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਹਾਈਵੇ 410 ਦੇ ਉੱਤੇ ਬਿਟਵੀਨ ਬੋਵੇਡ ਤੇ ਸੈਂਡਲਵੁੱਡ ਇਹਦੇ ਵਿਚਕਾਰ ਇੱਕ ਵਿਅਕਤੀ ਵੱਲੋਂ ਟਰੱਕ ਦੇ ਮੂਹਰੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਬੜੀ ਦੁੱਖ ਵਾਲੀ ਗੱਲ ਆ। ਸੋ ਇਹ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ, ਹਾਂਜੀ, ਇਹ ਜਿਹੜਾ ਖਾਸ ਕਰਕੇ ਜਿਹੜਾ ਸੁਸਾਈਡਲ ਥੋਟਸ ਜਿਹੜੇ ਨੇ, ਇਹ ਵੀ ਸਾਡੇ ਕਹਿ ਲਓ ਕਿ ਮੈਂਟਲ ਹੈਲਥ ਦਾ ਹੀ ਹਿੱਸਾ ਹੁੰਦਾ। ਔਰ ਉਸ ਸਮੇਂ ਦੇ ਦੌਰਾਨ ਜਦੋਂ ਤੁਹਾਡੇ ਕੋਲ ਤੁਹਾਡੇ ਮਨ ਦੇ ਵਿਚ ਇਹ ਵਿਚਾਰ ਆਉਂਦੇ ਨੇ ਵੀ ਇਦੋਂ ਤਾਂ ਜ਼ਿੰਦਗੀ ਜਿਹੜੀ ਹੈ ਜੀ ਖਤਮ ਕਰਨੀ ਹੀ ਬਿਹਤਰ ਆ, ਔਰ ਜਿੰਨੀਆਂ ਸਮੱਸਿਆਵਾਂ ਆਲੇ ਦੁਆਲੇ ਅਸੀਂ ਮਹਿਸੂਸ ਕਰਦੇ ਹਾਂ, ਨਾਲ ਇਹ ਮਹਿਸੂਸ ਕਰਦੇ ਹਾਂ ਵੀ ਸ਼ਾਇਦ ਇਹ ਸਮੱਸਿਆਵਾਂ ਦਾ ਹੱਲ ਹੋਰ ਕੋਈ ਨਹੀਂ ਸਿਵਾਏ ਜ਼ਿੰਦਗੀ ਖਤਮ ਕਰਨ ਤੋਂ। ਔਰ ਉੱਥੇ ਜੇ ਕੋਈ ਮੋਰਲ ਸਪੋਰਟ ਵਾਲਾ ਜਾਂ ਫਿਰ ਤੁਹਾਨੂੰ ਤੁਹਾਡੀ ਉਸ ਥੋਟ ਨੂੰ ਡਿਸਟਰਪਟ ਕਰਨ ਵਾਲਾ ਕੋਈ ਹੋਵੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਜੀ ਉਹ ਬਚ ਸਕਦੀ ਹੈ। ਫੈਡਰਲ ਸਰਕਾਰ ਨੇ ਇੱਕ ਜਿਹੜੀ ਹੈਲਪਲਾਈਨ ਹੈ ਉਹ ਵੀ ਇੰਟਰੋਡਿਊਸ ਕੀਤੀ ਸੀ, ਵੱਡੀ ਗਿਣਤੀ ਵਿਚ ਉਸਨੂੰ ਵੀ ਇਸਤੇਮਾਲ ਕੀਤਾ ਜਾਂਦਾ, ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਬਹੁਤ ਸਾਰੇ ਹੋਰ ਸਵਾਲ ਖੜੇ ਹੁੰਦੇ ਨੇ। ਗੂਗਲ ਰੇਟਿੰਗ ਦੇ ਉੱਪਰ ਸਾਡਾ ਜਿਹੜਾ ਹੋਸਪਿਟਲ ਆ ਬ੍ਰੈਂਪਟਨ ਵਾਲਾ ਉਹ 82ਵੇਂ ਨੰਬਰ ਤੇ ਕਹਿੰਦੇ ਆਇਆ। ਜਿਹੜੇ ਹਾਲਾਤ ਨੇ, ਜਿਹੜੀ ਸਰਵਿਸ ਆ, ਉਸ ਦੇ ਹਾਲਾਤ ਸੁਧਰਦੇ ਨਜ਼ਰ ਨਹੀਂ ਆਉਂਦੇ, ਭਾਵੇਂ ਅਸੀਂ ਜਿੰਨੇ ਮਰਜ਼ੀ ਫੰਡ ਰੇਜ਼ ਕਰ ਕਰਕੇ ਇਹਨਾਂ ਨੂੰ ਦੇਈ ਚਲੀਏ, ਪਰ ਸਰਵਿਸ ਸਾਨੂੰ ਉਹੀ ਮਿਲਣੀ ਆ, ਕੁੱਤੇ ਖਾਣੀ ਸਾਡੀ ਉਹੀ ਹੋ ਰਹੀ ਆ ਜੋ ਅੱਜ ਤੋਂ 5-7 ਸਾਲ ਪਹਿਲਾਂ ਹੁੰਦੀ ਸੀ। ਗੱਲਾਂ ਹੋਰ ਬਹੁਤ ਨੇ ਮਨ ਚ, ਪਰ ਸਮਾਂ ਜਾਇਜ਼ ਨਹੀਂ ਦਿੰਦਾ। ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 647-384-36-36, ਮੇਰਾ ਫੋਨ ਨੰਬਰ 905-915-84-84, ਘੱਟ ਵੱਧ ਬੋਲੇਗਾ ਤੇ ਮਾਫੀ ਅਗਲੀ ਮੁਲਾਕਾਤ ਤੱਕ, ਰੱਬ ਰਾਖਾ।
ਸੱਤ ਵਾਰੀ ਸੋਚ ਕੇ ਲਫ਼ਜ਼ ਦੇ ਛੱਡੀ ਤੀਰ, ਕਿਉਂਕਿ ਇਹੀ ਫੈਸਲੇ ਬਦਲਣਗੇ ਤਕਦੀਰ। ਤਮਗਾ ਮਿਲਦਾ ਉਸ ਨੂੰ ਜੋ ਹੋਵੇ ਕੁਰਬਾਨ, ਇਹ ਬਾਜ਼ੀ ਏ ਇਸ਼ਕ ਦੀ, ਇਹ ਮੰਗਦੀ ਈਮਾਨ। ਉਹ ਖੁਦ ਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ, ਖੁਦ ਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ। ਕਰੋ ਦੁਆਵਾਂ ਸ਼ਾਇਰੋ ਦਿਲਬਰ ਹੋ ਜਾਏ ਦੀਨ। ਇੱਕ ਪਲ ਨਾ ਮੌਜੂਦਗੀ ਵੀ ਨਹੀਂ ਏ ਮਨਜ਼ੂਰ, ਅਜਬ ਹੀ ਕਾਰੋਬਾਰ ਨੇ ਅਜਬ ਜਹੇ ਦਸਤੂਰ। ਅਸਲਨ ਮਸਲਨ ਕੁਛ ਨਹੀਂ ਏ ਛੋਟੀ ਜਿਹੀ ਗੱਲ, ਫਿਤਰਤ ਵਿੱਚ ਪਾਕੀਜ਼ਗੀ ਹਰ ਮਸਲੇ ਦਾ ਹੱਲ।
The views expressed on the preceding program may not necessarily be those of the owner or management of WTOR radio station.
ਗੱਲ ਸੁਣ ਵੇ ਮਾਇਆ ਟਿਕਲਾਰਿਆਂ ਵਿੱਚ ਜਿੰਦਨਾ ਕੱਢ ਦੇ ਵੀ
ਇੱਕ ਕੁੜੀ। ਵੇਖੋ ਸ਼ਹਿਨਾਜ਼ ਗਿੱਲ ਨੂੰ ਪਿਆਰ ਦੀ ਤਲਾਸ਼ ਵਿੱਚ ਦੋ ਪੀੜੀਆਂ ਦੀ ਇਸ ਕਹਾਣੀ ਵਿੱਚ।
ਤੁਹਾਨੂੰ ਕਹੇ ਜਾ ਮੁੰਡਾ ਚਾਹੀਦਾ?
ਬਸ ਮੈਨੂੰ ਪਿਆਰ ਕਰਨ ਵਾਲਾ ਹੋਵੇ, ਕੁਕਿੰਗ ਆਉਂਦੀ ਹੋਵੇ ਉਹਨੂੰ, ਮੈਨੂੰ ਘੁਮਾਉਣ ਲੈ ਕੇ ਜਾਏ, ਮੇਰੇ ਮਾਂ ਪਿਓ ਦੀ ਸੇਵਾ ਕਰੇ, ਕੇਅਰਿੰਗ ਹੋਵੇ, ਡੇਅਰਿੰਗ ਹੋਵੇ, ਸ਼ੇਅਰਿੰਗ ਹੋਵੇ।
ਸ਼ੇਅਰਿੰਗ ਕੀ ਪੁੱਤ?
ਸ਼ੇਅਰਿੰਗ ਮਤਲਬ ਜਿਹੜਾ ਵਿਚਾਰ ਸਾਂਝੇ ਕਰਦਾ ਹੋਵੇ, ਪਤਾ ਉਹਨਾਂ ਨੂੰ
ਬੋਲਦਾ ਹੋਵੇ।
ਇੱਕ ਕੁੜੀ, ਪੰਜਾਬੀਅਤ ਨਾਲ ਭਰਪੂਰ ਇੱਕ ਅਨੋਖੀ ਲਵ ਸਟੋਰੀ, ਇਸ 31 ਅਕਤੂਬਰ ਤੁਹਾਡੇ ਨੇੜਲੇ ਸਿਨੇਮਾਜ਼ ਵਿੱਚ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशन के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेली के साथ हमेशा रहो ऑनलाइन, दूर दराज इलाका, कोई प्रॉब्लम नहीं। घर हो या केबिन, वीवरटेल की हाई स्पीड इंटरनेट चलती है दुनिया के किसी भी कोने में। विजिट करें vivertel.com या कॉल करें 416-243-9836, 416-243-9836। कनेक्शन आपका दुनिया के साथ।
कितना भी सोना हो